ਤੇ ਸਿੱਖ ਵੇਖੋ ਪਿਆਰਿਓ ਇੱਕ ਸਿੰਘ ਕੀ ਕਹਿ ਰਿਹਾ ਉਹ ਕਹਿੰਦਾ ਮਰਨਾ ਮਨਜ਼ੂਰ ਤੰਬਾਕੂ ਨਹੀਂ ਮੈਂ ਫੜ ਸਕਦਾ ਤੰਬਾਕੂ ਸਿਰ ਤੇ ਨਹੀਂ ਚੁੱਕ ਸਕਦਾ ਕਈ ਇਦਾਂ ਦੇ ਵੀ ਆ ਤੰਬਾਕੂ ਕਹਿਣਗੇ ਸੰਗਤ ਵਿੱਚ ਚੱਲੇ ਆ ਤੰਬਾਕੂ ਦੀ ਪੁੜੀ ਜੇਬ ਚ ਇਹਨੂੰ ਪਰੇ ਬਾਹਰ ਲੁਕੋ ਜੋ ਘਾਹ ਚ ਜਾਂਦੇ ਹੋਏ ਫਿਰ ਚੱਕ ਲਾਂਗੇ ਆਨੰਦ ਤੇ ਫੇਰ ਆ ਵੀ ਇੱਕ ਵਾਰੀ ਰੱਖ ਦਿਓ ਮੁੜ ਕੇ ਨਾ ਚੁੱਕੋ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫੇਰ ਆਨੰਦ ਤੇ ਤੰਬਾਕੂ ਤੇ ਕੈਂਸਰ ਕੈਂਸਰ ਪੈਦਾ ਹੀ ਤੰਬਾਕੂ ਤੋਂ ਹੁੰਦਾ ਜਿਹਨੂੰ ਅੱਜ ਕੈਂਸਰ ਦੀ ਬਿਮਾਰੀ ਹੋ ਰਹੀ ਆ ਕਹਿੰਦੇ ਨੇ ਉਹਦੀਆਂ ਪੰਜ ਪੀੜ੍ਹੀਆਂ ਤੱਕ ਕੋਈ ਨਾ ਕੋਈ ਤੰਬਾਕੂ ਖਾਂਦਾ ਹੋਏਗਾ ਚਾਹੇ ਨਾਨਕਿਆਂ 'ਚ ਚਾਹੇ ਦਾਦਕਿਆਂ 'ਚ ਏਡੀ ਭੈੜੀ ਬਿਮਾਰੀ ਹੈ ਤੇ ਕੈਂਸਰ ਨਾ ਮੁਰਾਦ ਲਾ ਇਲਾਜ ਬਿਮਾਰੀ ਆ ਤੇ ਇਹ ਸਤਸੰਗ ਜੀ ਕਹਿੰਦੇ ਪੈਦਾ ਹੀ ਤੰਬਾਕੂ ਤੋਂ ਹੁੰਦੀ ਹੈ ਤੰਬਾਕੂ ਤੋਂ ਤੇ ਉਹ ਕਹਿੰਦੇ ਮੈਂ ਤੰਬਾਕੂ ਸਿਰ ਤੇ ਨਹੀਂ ਚੁੱਕਣਾ ਜੋ ਮਰਜ਼ੀ ਹੋ ਜਾਏ ਤੇ ਸਤਸੰਗ ਜੀ ਇੱਕ ਵਾਰੀ ਇੱਥੋਂ ਤੱਕ ਆਪਣੇ ਨੇੜੇ ਅੜੀਸਰ ਸਾਹਿਬ ਗੁਰਦੁਆਰਾ ਵੀ ਆ ਹੰਡਿਆਏ ਜਿੱਥੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਘੋੜੇ ਨੇ ਅੜੀ ਕੀਤੀ ਸੀ ਮਹਾਰਾਜ ਨੇ ਘੋੜੇ ਨੂੰ ਝਿੜਕਿਆ ਵੀ ਕੁੱਟਿਆ ਵੀ ਘੋੜਾ ਗਾਂਹ ਨਾ ਤੁਰੇ ਤੇ ਮਹਾਰਾਜ ਨੇ ਉਸ ਸਮੇਂ ਪੁੱਛਿਆ ਸੀ ਸਿੰਘੋ ਵੇਖ ਕੇ ਆਓ ਗੁਰਸਿੱਖੋ ਘੋੜਾ ਆਪਣਾ ਅੱਗੇ ਕਿਉਂ ਨਹੀਂ ਜਾਂਦਾ ਘੋੜਾ ਅੜੀ ਕਰਕੇ ਖਲੋ ਗਿਆ ਅੱਜ ਉੱਥੇ ਗੁਰਦੁਆਰਾ ਬਣਿਆ ਅੜੀ ਸਰ ਸਾਹਿਬ ਸੇਵਾਦਾਰ ਗਏ ਜਾ ਕੇ ਪਤਾ ਕਰਕੇ ਆਏ ਕਹਿੰਦੇ ਜੀ ਅੱਗੇ ਤੰਬਾਕੂ ਦਾ ਖੇਤ ਆ ਅੱਗੇ ਤੰਬਾਕੂ ਦਾ ਖੇਤ ਆ ਇਸ ਕਰਕੇ ਘੋੜਾ ਗਾਂਹ ਨਹੀਂ ਜਾਂਦਾ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਭਾਈ ਸਾਡੇ ਘੋੜੇ ਨੂੰ ਗੁਰੂ ਘਰ ਦੀ ਸੇਵਾ ਕਰਨ ਕਰਕੇ ਗਿਆਨ ਹੋ ਗਿਆ ਵੀ ਜੇ ਕਿਤੇ ਮੈਂ ਤੰਬਾਕੂ ਵਾਲੇ ਖੇਤ ਵਿੱਚੋਂ ਲੰਘ ਗਿਆ ਨਾ ਮੇਰੀ ਸੇਵਾ ਬੇਅਰਥ ਚਲੀ ਜਾਏਗੀ ਜੇ ਮੈਂ ਤੰਬਾਕੂ ਵਾਲੇ ਖੇਤ ਵਿੱਚੋਂ ਲੰਘ ਗਿਆ ਤੇ ਮੇਰੀ ਸੇਵਾ ਬੇਅਰਥ ਚਲੀ ਜਾਏਗੀ ਜਿਨ੍ਹਾਂ ਦੇ ਅੰਦਰ ਖੇਤਾਂ ਦੇ ਖੇਤ ਚਲੇ ਗਏ ਉਹਨਾਂ ਦਾ ਕੀ ਬਣੂ ਘੋੜਾ ਨਹੀਂ ਲੰਘਿਆ ਸਤਿਗੁਰਾਂ ਦਾ ਤੰਬਾਕੂ ਵਾਲੇ ਖੇਤ 'ਚ ਘੋੜਾ ਨਹੀਂ ਲੰਘਿਆ ਤੇ ਤੰਬਾਕੂ ਜਗਤ ਝੂਠ ਵੀ ਆਖਿਆ ਤੰਬਾਕੂ ਨੂੰ ਤੰਬਾਕੂ ਪੀਣ ਵਾਲੇ ਦੀਆਂ ਸੱਤ ਕੁਲਾਂ ਨਰਕਾਂ ਨੂੰ ਜਾਂਦੀਆਂ ਨੇ ਇਹ ਵੀ ਲਿਖਿਆ ਰਹਿਤਾਂ ਰਹਿਤਨਾਮਿਆਂ 'ਚ ਵੀ ਤੰਬਾਕੂ ਨਹੀਂ ਪੀਣਾ ਤੰਬਾਕੂ ਤੋਂ ਗੁਰੇਜ਼ ਕਰਨਾ ਤੇ ਸਾਧ ਸੰਗਤ ਜੀ ਉਹ ਕਹਿੰਦੇ ਜਾਂ ਫਿਰ ਮਰਨਾ ਪੈਣਾ ਜਾਂ ਤੰਬਾਕੂ ਸਿਰ ਤੇ ਚੁੱਕਣਾ ਪੈਣਾ ਹੈ ਜਾਂ ਇਸਲਾਮ ਕਬੂਲ ਕਰਨਾ ਪੈਣਾ ਹੈ ਭਾਈ ਜੈ ਸਿੰਘ ਕਹਿੰਦਾ ਨਾ ਮੈਂ ਸਿੱਖੀ ਛੱਡਣੀ ਛੱਡ ਕੇ ਇਸਲਾਮ ਕਬੂਲ ਕਰਨਾ ਹੈ ਨਾ ਮੈਂ ਸਿਰ ਤੇ ਤੰਬਾਕੂ ਚੁੱਕਣਾ ਹੈ ਬਾਕੀ ਗੱਲ ਤੁਸੀਂ ਕਹਿੰਦੇ ਹੋ ਵੀ ਮਰਨ ਵਾਸਤੇ ਤਿਆਰ ਹੋ ਜਾ ਮੌਤ ਤੋਂ ਮੈਂ ਨਹੀਂ ਡਰਦਾ ਜੋ ਮੇਰੇ ਸਤਿਗੁਰਾਂ ਦਾ ਹੁਕਮ ਆ ਜਿੱਦਣ ਤੋਂ ਅਸੀਂ ਅੰਮ੍ਰਿਤ ਦੀ ਦਾਤ ਲਈ ਆ ਸਤਿਗੁਰਾਂ ਨੇ ਆਖਿਆ ਜੇ ਅੰਮ੍ਰਿਤ ਛਕਣਾ ਜੇ ਮੇਰੇ ਘਰ ਵਿੱਚ ਆਉਣਾ ਤੇ ਸਿਰ ਤਲੀ ਤੇ ਰੱਖ ਕੇ ਆਵੇ ਉਸੇ ਸਮੇਂ ਭਾਈ ਜੈ ਸਿੰਘ ਕਹਿੰਦਾ ਮਰਨਾ ਮਨਜ਼ੂਰ ਹੈ ਸਿੱਖੀ ਨਹੀਂ ਛੱਡਣੀ ਮਰਨਾ ਮਨਜ਼ੂਰ ਹੈ ਗੁਰੂ ਦਾ ਦੁਆਰਾ ਨਹੀਂ ਛੱਡਣਾ ਜੋ ਮਰਜ਼ੀ ਹੋ ਜਾਏ ਭਾਵੇਂ ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭ ਜਾਏ ਇਹੀ ਅਰਦਾਸ ਹੈ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ ਮੁਰੀਦਾਨੀ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ ਮੁਰੀਦਾਨੀ ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ ਮੁਰੀਦਾਨੀ ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ ਮੁਰੀਦਾਨੀ ਪੰਜ ਪਿਆਰਿਆਂ ਨੇ ਆਉਣਾ ਸਟੇਜ ਤੇ ਕੋਈ ਵੀ ਵੀਰ ਭਰਾ ਜਾਂ ਭੈਣ ਖੜੇ ਨਾ ਹੋਵੇ ਸਭ ਨੇ ਬੈਠੇ ਰਹਿਣਾ ਆਪੋ ਆਪਣੀ ਜਗ੍ਹਾ ਤੇ ਉਹ ਸੰਗਤਾਂ ਆ ਰਹੀਆਂ ਨੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਆ ਪੰਜ ਪਿਆਰੇ ਆ ਰਹੇ ਨੇ ਔਰ ਉਹ ਸੰਗਤਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਆਓ ਉਹਨਾਂ ਦਾ ਸਤਿਕਾਰ ਜਿਵੇਂ ਅੱਗੇ ਵੀ ਕਰ ਦਿਓ ਜੈਕਾਰਿਆਂ ਨਾਲ ਉਵੇਂ ਹੀ ਕਰਨਾ ਹੈ ਉਹ ਸੰਗਤਾਂ ਜਿਹੜੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆ ਰਹੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖੀਏ ਗੁਰੂ ਕੀ ਫੌਜ ਆ ਰਹੀ ਆ। ਗੁਰੂ ਗੋਬਿੰਦ ਸਿੰਘ ਦੇ ਬਚਨ ਨੇ, ਜਿਹਨੇ ਮੇਰੇ ਦਰਸ਼ਨ ਕਰਨੇ ਨੇ ਪੰਜਾਂ ਪਿਆਰਿਆਂ ਦੇ ਦਰਸ਼ਨ ਕਰਨੇ, ਉਹਨਾਂ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ ਹੋਣਗੇ। ਸੋ ਆਓ ਪੰਜ ਪਿਆਰਿਆਂ ਦਾ ਸਤਿਕਾਰ ਕਰੀਏ। ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਆ, ਮਿਹਰ ਹੋਈ ਆ, ਜਿਹੜੇ ਜਿਹੜੇ ਅੰਮ੍ਰਿਤ ਛਕ ਕੇ ਆ ਰਹੇ ਨੇ ਉਹਨਾਂ ਦਾ ਵੀ ਸਤਿਕਾਰ ਕਰੀਏ ਜਿਨ੍ਹਾਂ ਨੇ ਮੰਨ ਲਿਆ।
ਲੱਗੇ ਖੰਡੇ ਤੇ ਕੇਸਰੀ ਬਾਣਾ, ਫੌਜ ਆ ਗਈ ਬਾਜਾ ਵਾਲੇ ਦੀ। ਖੰਡੇ ਕੇਸਰੀ ਬਾਣਾ, ਫੌਜ ਆ ਗਈ ਬਾਜਾ ਵਾਲੇ ਦੀ। ਲੱਗੇ ਖੰਡੇ ਤੇ ਕੇਸਰੀ ਬਾਣਾ, ਫੌਜ ਆ ਗਈ ਬਾਜਾ ਵਾਲੇ ਦੀ। ਲੱਗੇ ਖੰਡੇ ਤੇ ਕੇਸਰੀ ਬਾਣਾ,
ਜਿਹੜੀਆਂ ਸੰਗਤਾਂ ਅੰਮ੍ਰਿਤ ਛੱਕ ਕੇ ਆਈਆਂ ਨੇ ਉਹਨਾਂ ਨੂੰ ਬੇਨਤੀ ਆ, ਜਿਹੜਾ ਰਾਹ ਬਣਿਆ ਰਸਤੇ 'ਚ ਬਹਿ ਜਾਓ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਰਸਤੇ 'ਚ ਬਹਿ ਜਾਓ ਕਿਰਪਾ ਕਰਕੇ।
ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਘਰ ਦੇ ਜਾਇਆ ਨੂੰ ਜੀ ਆਇਆ।
ਕਿਰਪਾ ਹੋਈ ਆ, ਕੱਲ ਸੌਕ ਪ੍ਰਾਣੀਆਂ ਦੇ ਨਾਮ ਆਏ ਸੀ ਅੰਮ੍ਰਿਤ ਛਕਣ ਵਾਸਤੇ, ਭਾਵੇਂ ਕਿ ਦੋ ਦਿਨ ਦਾ ਹੀ ਸਮਾਗਮ ਰੱਖਿਆ ਗਿਆ ਹੈ, ਫਿਰ ਵੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ 351 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ। ਕਈ ਪ੍ਰੇਮੀ ਇਹ ਨਾ ਸੋਚਣ ਕਿ ਪੰਜ ਪਿਆਰਿਆਂ ਉੱਤੇ ਫੁੱਲ ਪਾਤੇ ਜਾਂ ਹਾਰ ਪਾਤੇ, ਧਿਆਨ ਦੇਣਾ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਕਿਸੇ ਇੱਕ ਬੰਦੇ ਨੂੰ ਵੱਖਰਾ ਸਤਿਕਾਰ ਨਹੀਂ ਦੇ ਸਕਦੇ। ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਿਸੇ ਇੱਕ ਬੰਦੇ ਉੱਤੇ ਫੁੱਲ ਨਹੀਂ ਪਾ ਸਕਦੇ, ਅਸੀਂ ਕਿਸੇ ਇੱਕ ਦੇ ਗਲ ਵਿੱਚ ਹਾਰ ਨਹੀਂ ਪਾ ਸਕਦੇ, ਅਸੀਂ ਪੰਜ ਪਿਆਰਿਆਂ ਦਾ ਸਤਿਕਾਰ ਕਰ ਸਕਦੇ, ਪੰਜਾਂ ਉੱਤੇ ਫੁੱਲ ਵੀ ਪਾ ਸਕਦੇ, ਅਸੀਂ ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆਵੇ ਉਹਨਾਂ ਦਾ ਸਤਿਕਾਰ ਵੀ ਫੁੱਲਾਂ ਨਾਲ ਕਰ ਸਕਦੇ। ਇਹ ਸੰਗਤ ਵੱਲੋਂ ਸਤਿਕਾਰ ਹੈ ਤੇ ਸਤਿਕਾਰ ਹੈ ਪੰਜ ਪਿਆਰਿਆਂ ਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ, ਮੇਰਾ ਸਰੀਰ ਗੁਰੂ ਪੰਥ ਵਿੱਚ। ਜੇ ਮੇਰੇ ਦਰਸ਼ਨ ਕਰਨੇ ਨੇ, ਮਹਾਰਾਜ ਕਹਿੰਦੇ ਪੰਜਾਂ ਪਿਆਰਿਆਂ ਦੇ ਦਰਸ਼ਨ ਕਰਿਓ ਤੁਹਾਨੂੰ ਮੇਰੇ ਦਰਸ਼ਨ ਹੋਣਗੇ। ਜੇ ਜੋ ਪੰਜ ਪਿਆਰਿਆਂ ਦਾ ਹੁਕਮ ਹੋਏਗਾ ਉਹ ਮੇਰਾ ਹੁਕਮ ਹੋਏਗਾ, ਇਹ ਸਤਿਗੁਰਾਂ ਦੇ ਬਚਨ। ਇਸ ਕਰਕੇ ਭਾਈ ਕੋਈ ਇਹ ਗੱਲ ਨਾ ਕਵੇ ਜੇ ਕਿਸੇ ਇੱਕ ਬਾਬੇ ਦੇ ਗਲ 'ਚ ਹਾਰ ਪਾਏ ਜਾਣ ਮਹਾਰਾਜ ਦੀ ਹਜ਼ੂਰੀ ਵਿੱਚ, ਉਹ ਠੀਕ ਨਹੀਂ। ਇੱਕ ਸ਼ਖਸੀਅਤ ਉੱਤੇ ਫੁੱਲ ਸੁੱਟੇ ਜਾਣ ਉਹ ਠੀਕ ਨਹੀਂ। ਪੰਜ ਪਿਆਰਿਆਂ ਦਾ ਤੇ ਸੰਗਤਾਂ ਦਾ ਸਤਿਕਾਰ ਤੇ ਆਪਾਂ ਜਿੰਨਾ ਹੋ ਸਕੇ ਓਨਾ ਹੀ ਥੋੜਾ, ਇਹ ਚੰਗਾ ਹੀ। 350 ਦੇ ਲਗਭਗ ਵੱਧ ਕਹਿ ਲਓ 351 ਪ੍ਰਾਣੀ ਜੋ ਗੁਰੂ ਕੇ ਜਹਾਜ਼ੇ ਚੜ੍ਹੇ ਨੇ, ਇਹ ਸਮਾਗਮ ਦਾ ਝਾੜ ਹੈ, ਬਹੁਤ ਵੱਡੀ ਬਖਸ਼ਿਸ਼ ਹੈ ਮਹਾਰਾਜ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਬਣਾਇਆ। ਹੁਣ ਅਰਦਾਸ ਕਰਨੀ, ਜੇ ਸੱਚੇ ਪਾਤਸ਼ਾਹ ਨੇ ਆਪਣੇ ਬਣਾਇਆ ਤੇ ਬਣਾ ਕੇ ਰੱਖਣ, ਜੇ ਜੋੜਿਆ ਤੇ ਮਹਾਰਾਜ ਜੋੜ ਕੇ ਰੱਖਣ, ਇਹੀ ਅਰਦਾਸ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਅਰਦਾਸ ਕਰਿਓ ਪਿਆਰਿਓ,
ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ, ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ, ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ, ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ
ਸਾਰੀ ਸੰਗਤ ਨੂੰ ਪਤਾ ਹੀ ਹੈ ਵੀ ਬਾਹਾਂ ਖੜੀਆਂ ਕਰੀਦੀਆਂ, ਕਹਿਣਾ ਨਾ ਪਵੇ, ਪਤਾ ਹੀ ਹੈ ਸਾਰੀ ਸੰਗਤ ਨੂੰ। ਇੱਕੋ ਗੱਲ ਬਾਰ ਬਾਰ ਦੁਹਰਾਉਣੀ ਠੀਕ ਨਹੀਂ, ਹਰੇਕ ਸਟੇਜ ਤੋਂ ਕਹਿਣਾ ਪੈਂਦਾ ਵੀ ਬਾਹਾਂ ਖੜੀਆਂ ਕਰੋ। ਬਾਹਾਂ ਖੜੀਆਂ ਕਰਨ ਦਾ ਮਤਲਬ ਕੀ ਹੈ ਸੰਗਤਾਂ ਨੂੰ ਪਤਾ ਹੀ ਹੈ, ਇਹਦੇ ਨਾਲ ਇੱਕ ਚੇਤਨਤਾ ਹੀ ਆਉਂਦੀ ਹੈ, ਇੱਕ ਜਾਗਰਤੀ ਆਉਂਦੀ ਹੈ। ਜਿਹੜੇ ਨਹੀਂ ਅੰਮ੍ਰਿਤ ਛਕਦੇ ਉਹਨਾਂ ਦਾ ਵੀ ਮਨ ਮੰਨ ਜਾਂਦਾ ਵੀ ਛਕੀਏ,
ਜਿਨ੍ਹਾਂ ਜਿਨ੍ਹਾਂ ਨੂੰ ਖੁਸ਼ੀ ਹੈ ਨਾ, ਅੰਮ੍ਰਿਤ ਛਕੇ ਦੀ ਵੀ 251 ਨੇ, 351 ਨੇ ਛਕਿਆ, ਉਹ ਸਾਰੇ ਬਾਵਾ ਖੜੀਆਂ ਕਰਨਗੇ। ਧਿਆਨ ਦਿਓ, ਸੰਗਤ ਵਿੱਚ ਖੁਸ਼ੀ ਦਾ ਇਜ਼ਹਾਰ ਕਰਨਾ ਹੋਵੇ ਤੇ ਜਗਾਰੇ ਨਾਲ ਹੀ ਹੋ ਸਕਦਾ। ਜੇ ਘਰ ਚ ਬੱਚਾ ਜੰਮੇ ਤੇ ਲੋਕ ਭੰਗੜੇ ਪਾਉਣ ਲੱਗ ਪੈਂਦੇ ਆ, ਪਰ ਆਪਾਂ ਤੇ ਖੁਸ਼ੀ ਦਾ ਇਜ਼ਹਾਰ ਜਿਹੜਾ ਸਿਰਫ ਬਾਵਾ ਖੜੀਆਂ ਕਰਕੇ ਹੀ ਕਰਨਾ। ਸਾਰਿਆਂ ਨੇ ਸਾਥ ਦੇਣਾ, ਬਾਵਾ ਖੜੀਆਂ ਕਰਨ ਨਾਲ ਸਾਨੂੰ ਤੇ ਕੋਈ ਫਰਕ ਨਹੀਂ ਪੈਂਦਾ, ਪਰ ਕੀ ਪਤਾ ਵੇਖ ਕੇ ਕਿੰਨਿਆਂ ਦਾ ਜੀਵਨ ਬਣ ਜਾਣਾ। ਸਾਰੀਆਂ ਭੈਣਾਂ ਤੇ ਸਾਰੇ ਵੀਰ ਭਰਾ ਬਾਵਾ ਖੜੀਆਂ ਕਰਿਓ ਭਾਈ। ਬੋਲੇ ਜਾਵੇ, ਜੇ ਚਾਹ ਤਾਂ ਜ਼ਰੂਰ ਬਾਵਾਂ ਖੜੀਆਂ ਕਰਿਓ। ਅਸੀਂ ਰੋਂਦੇ ਵੀ ਆਪਣੇ ਵਾਸਤੇ, ਹੱਸਣੇ ਵੀ ਆਪਣੇ ਵਾਸਤੇ। ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਵਿੱਚ ਅੱਜ 351 ਦਾ ਨਵਾਂ ਜਨਮ ਹੋਇਆ, ਸਾਨੂੰ ਖੁਸ਼ੀ ਹੋਣੀ ਚਾਹੀਦੀ ਆ। ਬੋਲੇ ਸੋ ਨਿਹਾਲ, ਕਰਨ ਨਾਲ ਇੱਕ ਜਾਗਰਤੀ ਆਉਂਦੀ ਹੈ। ਬਾਵਾਂ ਖੜੀਆਂ ਕਰਨ ਨਾਲ ਇੱਕ ਉਤਸ਼ਾਹ ਮਿਲਦਾ, ਬਾਵਾਂ ਖੜੀਆਂ ਕਰਨ ਨਾਲ ਇੱਕ ਚੇਤਨਤਾ ਹੀ ਆਉਂਦੀ ਆ, ਬਾਵਾਂ ਖੜੀਆਂ ਕਰਨ ਨਾਲ ਰੁਕੇ ਹੋਏ ਜੀਵਨ ਨੂੰ ਇੱਕ ਧੱਕਾ ਮਿਲਦਾ, ਹਲੂਣਾ ਮਿਲਦਾ। ਇਸ ਕਰਕੇ ਭਾਈ ਬਾਵਾਂ ਖੜੀਆਂ ਕੀਤੀਆਂ ਜਾਂਦੀਆਂ। ਕਈ ਪ੍ਰੇਮੀ ਏਦਾਂ ਦੇ ਵੀ ਹੈਗੇ ਆ ਜਿਹੜੇ ਦੀਵਾਨ ਵਿੱਚ ਹਾਜ਼ਰੀ ਨਹੀਂ ਭਰਦੇ। ਆ ਇੱਥੇ ਸੀਡੀਆਂ ਬਣਦੀਆਂ ਨਾ ਜਦੋਂ ਰਿਕਾਰਡਿੰਗ ਹੁੰਦੀ ਆ, ਆ ਬਾਵਾਂ ਖੜੀਆਂ ਨੂੰ ਵੇਖ ਵੇਖ ਕੇ ਹੀ ਅੰਮ੍ਰਿਤ ਛਕ ਲੈਂਦੇ ਨੇ। ਆਖੋ ਸਤਨਾਮ
ਸ੍ਰੀ ਅਕਾਲ।
ਉਹ ਵੇਖਦੇ ਆ ਇੰਨਾ ਵਾਹਿਗੁਰੂ,
ਸ੍ਰੀ ਅਕਾਲ।
ਸੋ ਓਹੋ ਵਾਹ ਧਿਆਨ ਦਿਓ, ਇਹ ਖੁਸ਼ੀ ਆ, ਇਹ ਖੁਸ਼ੀ ਦਾ ਇਜ਼ਹਾਰ ਆ। ਹੁਣ ਸੰਗਤ ਵਿੱਚ ਬੈਠਿਆਂ ਬੈਠਿਆਂ ਜੇ ਚਾਅ ਚੜ ਜਾਏ ਕੋਈ ਗੱਲ ਚੰਗੀ ਲੱਗੇ ਤੇ ਕੀ ਕਰੋਗੇ, ਜੈਕਾਰਾ ਹੀ ਲਾ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਸਕਦੇ ਹਾਂ, ਹੋਰ ਤੇ ਕੋਈ ਢੰਗ ਨਹੀਂ, ਇੱਕੋ ਹੀ ਢੰਗ ਆ। ਇਹ ਜੈਕਾਰਾ ਇੱਕ ਚੜ੍ਹਦੀ ਕਲਾ ਦਾ ਚੇਤਨਤਾਈ ਦਾ ਪ੍ਰਤੀਕ। ਸੋ ਆਪਾਂ ਤੇ ਪ੍ਰੇਮ ਦਾ ਮਾਰਗ ਆ, ਪ੍ਰੇਮ ਨਾਲ ਸਦਾ ਬੇਨਤੀਆਂ ਕਰੀਦੀਆਂ ਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹਜ਼ਾਰਾਂ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹ ਰਹੇ ਨੇ। ਇੱਕ ਮਹੀਨੇ ਵਿੱਚ 4,000, 5,000, 10,000, 10,000 ਪਿੱਛੇ ਜੇ ਅੰਮ੍ਰਿਤ ਸੰਚਾਰ ਹੋਇਆ ਸੀ ਮਾਰਚ ਮਹੀਨੇ ਵਿੱਚ, ਉਦੋਂ 17,000 ਪ੍ਰਾਣੀ ਇੱਕ ਮਹੀਨੇ 'ਚ, ਬੜੀ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਕਈ ਮੈਨੂੰ ਕਹਿਣਗੇ ਗਿਣਤੀ ਕਰ, ਵਾਹਿਗੁਰੂ
ਸਤਿ ਸ੍ਰੀ ਅਕਾਲ।
ਇਹ ਗੂੜੇ ਮਾਲਵੇ ਦੇ ਇੱਦਾਂ ਨੇ, ਜੇ ਤੁਰਨ ਨਾ ਤੁਰਨ ਨਾ, ਜੇ ਤੁਰ ਪੈਣ ਤੇ ਫਿਰ ਤੁਰੇ ਹੀ ਰਹਿੰਦੇ ਨੇ, ਜੇ ਲਾਉਣ ਨਾ ਤੇ ਲਾਉਣ ਨਾ, ਜੇ ਲਾਉਣ ਨਾ ਤੇ ਫਿਰ ਅੜਦੇ ਨੀ, ਜੇ ਲਾਉਣ ਲੱਗ ਪੈਣ। ਸੋ ਆਓ ਇਹ ਵੀ ਚਲੋ, ਇੱਕ ਉਤਸ਼ਾਹ ਹੈ, ਪ੍ਰੇਮ ਆ ਸੰਗਤਾਂ ਦੇ ਮਨ ਵਿੱਚ। ਧਿਆਨ ਦਿਓ ਪਿਆਰਿਓ, ਮਨ ਜੋੜੋ ਜਰਾ, ਇਕਾਗਰਤਾ ਬਖਸ਼ੋ। ਇੱਕ ਜਾਗਰਤੀ, ਇੱਕ ਉਤਸ਼ਾਹ ਵਾਸਤੇ ਇਹ ਜੋ ਸੰਗਤ ਵਿੱਚ ਆਪਾਂ ਜੈਕਾਰੇ ਲਾਉਂਦੇ ਹਾਂ, ਇਹਦੇ ਨਾਲ ਸੰਗਤ ਨੂੰ ਉਤਸ਼ਾਹ ਮਿਲਦਾ ਤੇ ਗਿਣਤੀ ਦਾ ਭਾਵ ਇਹ ਆ, ਇਹ ਵੀ ਇੱਕ ਚੜ੍ਹਦੀ ਕਲਾ ਵਾਸਤੇ, ਨਹੀਂ ਤੇ ਗਿਣਤੀ ਤੱਕ ਤੇ ਮਤਲਬ ਨਹੀਂ ਕੋਈ। ਗਿਣਤੀ ਇਸ ਕਰਕੇ ਸਟੇਜ ਤੇ ਦੱਸੀ ਜਾਂਦੀ ਆ ਕਿ ਪਿੰਡ ਵਾਲਿਆਂ ਨੂੰ ਵੀ ਯਾਦ ਰਹੇ, ਤੇ ਜੇ ਕੋਈ ਹੋਰ ਪ੍ਰੇਮੀ ਉੱਦਮ ਕਰੇਗਾ ਦੀਵਾਨਾਂ ਦਾ, ਉਹਨਾਂ ਪ੍ਰਬੰਧਕਾਂ ਨੂੰ ਇਹ ਹੋਵੇ ਵੀ ਅਸੀਂ ਵੀ ਵੱਧ ਤੋਂ ਵੱਧ ਸੰਗਤਾਂ ਨੂੰ ਤਿਆਰ ਕਰਨਾ, ਅਸੀਂ ਵੀ ਸਾਡੇ ਪਿੰਡ 'ਚ ਇੰਨਿਆਂ ਨੇ ਅੰਮ੍ਰਿਤ ਛਕਿਆ, ਯਾਦ ਰਹੇ ਇਹ ਗੱਲ, ਤਾਂ ਕਰਕੇ ਨਹੀਂ ਤੇ ਗਿਣਤੀ ਦੀ ਤੇ ਲੋੜ ਹੀ ਨਹੀਂ। ਗੁਰੂ ਕਾ ਸਿੰਘ ਤੇ ਇੱਕ ਵੀ ਤਨੋ ਮਨੋ ਜੁੜ ਜਾਏ, ਇੱਕ ਇੱਕ 1,25,000 ਵਰਗਾ ਖੁਸਤਨਾ। ਸੋ ਅੱਜ ਤੋਂ ਜਿਹੜੇ ਜੁੜੇ ਹੋ, ਜਿਹੜੇ ਪਹਿਲਾਂ ਦੇ ਜੁੜੇ ਨੇ ਉਹ ਵੀ, ਜਿਹੜੇ ਅੱਜ ਜੁੜੇ ਨੇ ਉਹ ਵੀ, ਇਹ ਬੇਨਤੀ ਪ੍ਰਵਾਨ ਕਰਿਓ ਵੀ ਅੱਜ ਤੋਂ ਮੁੜ ਕੇ ਸਿਰ ਝੁਕਾਉਣਾ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਾਰਨ ਨੂੰ। ਜੇ ਆਪਣਾ ਦੁੱਖ ਸੁੱਖ ਰੋਣਾ ਤੇ ਤਾਂ ਵੀ ਮਰ ਦੇ ਚਰਨਾ ਚਾਹ ਕੇ, ਜੋ ਮਰਜ਼ੀ ਹੋਵੇ, ਸੁੱਖਾਂ ਵੇਲੇ ਅਰਦਾਸ ਕਰੋ, ਦੁੱਖ ਵੇਲੇ ਅਰਦਾਸ ਕਰੋ। ਏਦੂ ਵੱਡਾ ਕੋਈ ਦਾਤਾ ਨਹੀਂ, ਜਿੱਥੇ ਆਪਾਂ ਜਾਣਾ, ਜਿੱਥੇ ਜਾ ਕੇ ਆਪਾਂ ਬੇਨਤੀ ਕਰਨੀ ਹੈ। ਬੜੇ ਲੋਕ ਨੇ ਐਸੇ ਅੰਮ੍ਰਿਤਧਾਰੀ ਵੀ ਨੇ ਕਈ, ਤੇ ਉਹ ਕਹਿਣਗੇ ਅਸੀਂ ਹੁਣ ਪੁੱਛਿਆ ਲੈਣ ਚੱਲੇ ਹਾਂ। ਕਿਹਦੇ ਤੋਂ ਚੱਲੇ ਹੋ? ਸਿਆਣੇ ਬਾਬੇ ਤੋਂ ਲੈਣ। ਤੇ ਸਿਆਣਾ ਕੌਣ ਹੁੰਦਾ ਜਿਹੜਾ ਕਿਸੇ ਨੂੰ ਬੁੱਧੂ ਬਣਾ ਲੈ, ਜਿਹੜਾ ਕਿਸੇ ਨੂੰ ਬੁੱਧੂ ਬਣਾ ਲਏ ਉਹ ਆਪ ਹੀ ਸਿਆਣਾ। ਕਦੇ ਆਪ ਜੀ ਨੇ ਸੋਚਿਆ ਵੀ ਜਿਹੜੇ ਲੋਕ ਪਿੰਡਾਂ ਦੇ ਵਿੱਚ ਗੁਰਦੁਆਰਾ ਇੱਕ ਅੱਧਾ ਹੋਵੇ ਨਾ ਹੋਵੇ, ਗੁਰਦੁਆਰਾ ਜੇ ਇੱਕ ਦੋ ਹੈ ਠੀਕ ਆ, ਕੋਈ ਜਾਵੇ ਨਾ ਜਾਵੇ, ਇੱਕ ਇੱਕ ਪਿੰਡ ਵਿੱਚ ਅੱਜ 4-4 ਸਿਆਣੇ ਨੇ, ਚਾਹੇ ਬੀਬੀ ਸਿਆਣੀ ਹੈ ਚਾਹੇ ਭਾਈ ਸਿਆਣਾ, ਸਿਆਣਾ ਜ਼ਰੂਰ ਆ ਕੋਈ ਨਾ ਕੋਈ। ਤੇ ਕਦੇ ਸੋਚ ਕੇ ਵੇਖਿਆ ਵੀ ਉਹਨਾਂ ਨੂੰ ਲੋਕ ਸਿਆਣੇ ਕਿਉਂ ਕਹਿੰਦੇ ਨੇ, ਕਿਉਂ ਸਿਆਣੇ ਕਹਿੰਦੇ ਨੇ? ਸਿਆਣੇ ਇਸ ਕਰਕੇ ਨੇ, ਉਹ ਦੂਜਿਆਂ ਨੂੰ ਬੁੱਧੂ ਬਣਾ ਲੈਂਦੇ ਨੇ, ਨਾਂ ਉਹਨਾਂ ਦਾ ਬੜਾ ਸੋਹਣਾ ਰੱਖਿਆ ਸਿਆਣੇ। ਕਈ ਮਾਸ ਖਾਣ ਨੂੰ ਨਹੀਂ ਕਹਿਣਗੇ, ਡਲੇ ਖਾਣੇ ਨੇ ਡਲੇ, ਤੇ ਮੈਂ ਕੀ ਰਹੀ ਕਹਿੰਦਾ ਕਿੰਨਾ ਸੋਹਣਾ ਨਾਂ ਰੱਖਿਆ ਡਲੇ, ਤੇ ਡਲੇ ਮਿੱਟੀ ਮਿੱਟੀ ਖਾਂਦੇ, ਮਿੱਟੀ ਡਲੇ ਖਾਣੇ ਨੇ ਕਈ ਕਹਿਣਗੇ, ਏਦਾਂ ਵੀ ਕਹਿੰਦੇ ਕਈ। ਸੋ ਚਲੋ ਇਹ ਮਾਸ ਖਾਣਾ ਜਿਹੜਾ ਕਈ ਖਾਂਦੇ ਵੀ ਆ, ਪਰ ਗੁਰਮਤ ਵਿੱਚ ਨਹੀਂ। ਇਸ ਇਸ ਤੇ ਮੈਂ ਜੇ ਇੱਧਰ ਨੂੰ ਜਾਈਏ ਤੇ ਸਮਾਂ ਬੜਾ ਲੱਗੇਗਾ, ਧਿਆਨ ਹੁਣ ਦਿਓ। ਕਈ ਅੰਮ੍ਰਿਤ ਛੱਕ ਕੇ ਵੀ ਸਿਆਣੇ ਬਾਬਿਆਂ ਕੋਲ ਜਾਂਦੇ ਨੇ, ਸਿਆਣਿਆਂ ਕੋਲ। ਕਈ ਮੈਨੂੰ ਵੀ ਆ ਕੇ ਪੁੱਛਣਗੇ, ਬਾਬਾ ਜੀ ਕੁਝ ਪੁੱਛਣਾ ਸੀ, ਸਿਆਣੇ ਵੀ ਹੋ ਤੁਸੀਂ? ਜੇ ਉਹਨਾਂ ਨੂੰ ਕਈ ਕਮਲਿਆਂ ਦੀ ਟੋਲਾ ਤੁਰਿਆ ਫਿਰਦਾ ਸਾਰਾ, ਸਿਆਣੇ ਵੀ ਹੋ ਤੁਸੀਂ? ਕਈ ਏਦਾਂ ਪੁੱਛਿਆ ਲੈਣ ਵਾਲੇ ਲੋਕ ਸਿਆਣੇ ਤੇ ਕਹਿਣਗੇ। ਪਰ ਸਤਸੰਗਤ ਜੀ ਧਿਆਨ ਦੇਣਾ, ਜਿਹਨੇ ਅੰਮ੍ਰਿਤ ਛਕਿਆ ਹੈ ਉਹ ਜੋ ਪੁੱਛਦਾ ਹੈ ਆਪਣੇ ਸਤਿਗੁਰਾਂ ਤੋਂ ਹੀ ਪੁੱਛਦਾ। ਉਹ ਗੁਰਦੁਆਰੇ ਜਾਏਗਾ, ਦੇਖ ਕਰਾਏਗਾ, ਅਰਦਾਸ ਕਰੇਗਾ, ਸੱਚੇ ਪਾਤਸ਼ਾਹ ਆਹ ਦੁੱਖ ਆ ਬਣਿਆ, ਮੈਨੂੰ ਦੱਸੋ ਕਿੱਧਰ ਜਾਵਾਂ, ਫਿਰ ਜੋ ਹੁਕਮਨਾਮਾ ਆਏਗਾ ਉਹਦੇ ਮੁਤਾਬਕ ਚੱਲੇਗਾ। ਕਈ ਫਿਰ ਗੁਰੂ ਨਾਲੋਂ ਸਿਆਣਿਆਂ ਬਾਬਿਆਂ ਨੂੰ ਵੱਡੇ ਸਮਝਦੇ ਨੇ, ਵੀ ਖਰੇ ਵੱਡੇ ਨੇ, ਗੁਰੂ ਨੂੰ ਛੋਟਾ ਸਮਝਦੇ ਆ, ਪਰ ਏਦੂ ਵੱਡਾ ਤੇ ਕੋਈ ਦਰ ਹੀ ਨਹੀਂ। ਕਈ ਫਿਰ ਪਾਣੀ ਵਿੱਚ ਫੂਕਾ, ਸਿਆਣੇ ਬਾਬਿਆਂ ਦਾ ਕੰਮ ਕੀ ਆ? ਉਹਨਾਂ ਕੋਲ ਚਲੇ ਜਾਓ, ਉਹਨਾਂ ਨੂੰ ਜਾ ਕੇ ਪੁੱਛੋ ਵੀ ਬਾਬਾ ਜੀ ਦੱਸੋ ਕੋਈ ਗੱਲ, ਖੇਡ ਭਰਾ ਨੁਕਸਾਨ ਹੋ ਰਿਹਾ, ਜਾਂ ਮੁੰਡਾ ਬਿਮਾਰ ਰਹਿੰਦਾ, ਜਾਂ ਮੁੰਡਾ ਅੱਖੇ ਨਹੀਂ ਲੱਗਦਾ, ਜਾਂ ਮਾਇਆ ਆਉਂਦੀ ਬੜੀ ਆ ਜਾਂਦੀ ਪਤਾ ਨਹੀਂ ਕਿੱਧਰ ਨੂੰ ਆ। ਤੇ ਸਿਆਣੇ ਬਾਬੇ ਕੋਲ ਇੱਕੋ ਹੀ ਗੱਲ ਆਉਂਦੀ ਆ, ਉਹ ਜੀ ਤੁਹਾਡੇ ਗੁਆਂਢੀ ਨੇ ਕੁਛ ਕਰਾਇਆ ਹੋਇਆ, ਕਰਾਇਆ ਹੋਇਆ, ਅੱਖਾਂ ਜੀਆਂ ਬੰਦ ਕਰਕੇ ਕਹਿਣਗੇ ਕਰਾਇਆ ਹੋਇਆ। ਪਹਿਲੀ ਗੱਲ ਤੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੋ ਵੀ ਸੱਚੇ ਪਾਤਸ਼ਾਹ ਗਵਾਂਢੀ ਕੁਛ ਕਰ ਸਕਦਾ। ਸਿਆਣਾ ਬਾਬਾ ਕਹਿੰਦਾ ਹੈ ਵੀ ਤੇਰੇ ਰਿਸ਼ਤੇਦਾਰੀ ਤੇਰੇ ਗਵਾਂਢ ਵਿੱਚੋਂ ਤੇਰੇ ਪੱਤੀ ਚੋਂ ਕਿਸੇ ਨੇ ਕੁਛ ਕਰ ਦਿੱਤਾ, ਤੇਰੇ ਪਿੰਡ ਚੋਂ ਕਰ ਦਿੱਤਾ ਹੈ, ਤੇ ਸੱਚੇ ਪਾਤਸ਼ਾਹ ਤੁਸੀਂ ਦੱਸੋ ਵੀ ਕੋਈ ਕੁਛ ਕਰ ਸਕਦਾ। ਤੇ ਅੱਗੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਵਾਬ ਦੇਣਗੇ, ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ
ਆਪਣਿਆਂ
ਦਿਓ ਕਿਸੇ। ਉਹ ਕਹਿੰਦੇ ਦੋਸ਼ ਨਾ ਦੇ ਕਿਸੇ ਨੂੰ, ਦੋਸ਼ ਕਰਮਾ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਉਹ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ। ਜਿਹੜਾ ਸਿਆਣਾ ਬਾਬਾ ਸਾਹਮਣੇ ਬੈਠਾ ਉਹਨੇ ਗੁਰੂ ਦੀ ਨਹੀਂ ਮੰਨੀ, ਆਪਣੇ ਮਨ ਦੀ ਕਰ ਰਿਹਾ। ਤੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਕਵੇ ਜਾਂ ਪ੍ਰਕਾਸ਼ ਵੀ ਉਹਨੇ ਆਪਣੇ ਘਰ 'ਚ ਕੀਤਾ ਹੋਵੇ ਜਾਂ ਡੇਰਾ ਬਣਾ ਕੇ ਪ੍ਰਕਾਸ਼ ਵੀ ਕੀਤਾ ਹੋਵੇ, ਤੇ ਸਤਿਸੰਗ ਜੀ ਮਹਾਰਾਜ ਤੇ ਕਹਿੰਦੇ ਨੇ ਦੋਸ਼ ਦੇਣਾ ਨਹੀਂ ਕਿਸੇ ਨੂੰ, ਤੇ ਉਹ ਬਾਹਰ ਬਹਿ ਕੇ ਕਹੀ ਜੇ ਤੇਰੇ ਗੁਆਂਢੀ ਨੇ ਕਰਾ ਦਿੱਤਾ ਕਿਸੇ ਹੋਰ ਨੇ ਕਵਾ ਦਿੱਤਾ, ਫਿਰ ਉਹ ਜੁੱਤੀਆਂ ਦੇ ਲੈਕਦੇ ਹੀ ਹੈ ਨਾ ਆਖੋ ਸਤਨਾਮ। ਮਹਾਰਾਜ ਕੀ ਕਹਿੰਦੇ ਆ ਉਹ ਬਾਹਰ ਬੈਠਾ ਕੀ ਕਹੀ ਜਾਂਦਾ। ਇਹ ਫਿਰ ਉਹ ਮਸਾਂਦੀ ਹੋਏ ਜਿਹਨਾਂ ਨੂੰ ਮਹਾਰਾਜ ਨੇ ਤੇਲ ਪਾ ਪਾ ਕੇ ਸਾੜਿਆ ਸੀ, ਇਹ ਦੁਬਾਰਾ ਨਹੀਂ ਜੰਮੇ ਹੋਏ ਭਾਈ। ਫਿਰ ਉਹੀ ਹੋਏ ਜਿਹਨਾਂ ਨੇ ਕਹਿਣਾ ਵੀ ਤੇਰੇ ਗੁਆਂਢੀ ਨੇ ਕਰਾਇਆ। ਤੇ ਯਾਦ ਰੱਖੋ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹ ਕਲੇਸ਼ ਪਾਉਂਦਾ ਨਹੀਂ, ਉਹ ਕਲੇਸ਼ ਹਟਾਉਂਦਾ, ਉਹ ਤੋੜਦਾ ਨਹੀਂ ਕਦੇ, ਉਹ ਜੋੜਦਾ ਹੈ। ਉਹ ਕਦੇ ਵੀ ਇਹ ਨਹੀਂ ਕਹੇਗਾ ਕਿ ਭਾਈ ਤੇਰੇ ਗੁਆਂਢੀ ਨੇ ਕਰਾਇਆ। ਜੇ ਕਿਤੇ ਉਹਨੂੰ ਪਤਾ ਵੀ ਲੱਗ ਜਾਏ, ਜੇ ਕੋਈ ਕਰਾਏ ਵੀ, ਤੇ ਤਾਂ ਵੀ ਉਹ ਕਹੇਗਾ ਨਹੀਂ ਇਹ ਤੇਰੇ ਕਰਮਾਂ ਦਾ ਫਲ ਹੈ, ਬਾਣੀ ਪੜ੍ਹ ਅਰਦਾਸ ਕਰ। ਉਹ ਇਹ ਕਦੇ ਵੀ ਨਹੀਂ ਕਹੇਗਾ, ਉਹ ਗੁਪਤ ਕਰ ਲਏਗਾ। ਉਹਨੂੰ ਪਤਾ ਵੀ ਕਲੇਸ਼ ਪੈ ਜਾਣਾ, ਡਾਂਗਾਂ ਚੱਲਣਗੀਆਂ, ਕਈ ਵਾਰੀ ਕਤਲ ਵੀ ਹੋ ਜਾਣਗੇ, ਮੁਕੱਦਮੇ ਚੱਲਣਗੇ, ਉਹ ਕਦੇ ਵੀ ਨਹੀਂ ਦੱਸੇਗਾ। ਇਸ ਕਰਕੇ ਮੇਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ, ਖਾਸ ਕਰਕੇ ਭੈਣਾਂ ਦੇ ਚਰਨਾਂ 'ਚ, ਜਿਹੜਾ ਅਸੀਂ ਕਹਿੰਦੇ ਹਾਂ ਫਲਾਣੇ ਨੇ ਕਰਾ ਦਿੱਤਾ, ਉਹਨੇ ਕਰਾ ਦਿੱਤਾ, ਉਹਨੇ ਕਰਾ ਦਿੱਤਾ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹੋ, ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਹੈ, ਜੇ ਸਾਨੂੰ ਪਤਾ ਹੈ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਪੂਰਨ ਸ਼ਕਤੀ ਹੈ, ਜੇ ਸਾਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਦਾ ਸਰੂਪ ਹੈ, ਜੇ ਸਾਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਗੁਰੂ ਨਾਨਕ ਹੈ, ਤੇ ਅੱਜ ਤੋਂ ਮੁੜ ਕੇ ਗੁਰੂ ਦੀ ਮੰਨ ਲੈਣੀ ਹੈ। ਅੱਜ ਤੋਂ ਮੁੜ ਕੇ ਕਦੇ ਇਹ ਨਹੀਂ ਕਹਿਣਾ ਕਿ ਫਲਾਣੇ ਦਾ ਕੀਤਾ ਕਰਾਇਆ, ਕਹਿਣਾ ਹੀ ਨਹੀਂ ਅੱਜ ਤੋਂ ਮੁੜ ਕੇ। ਪਤਾ ਕੀ ਕਹਿਣਾ ਹੈ? ਸੱਚੇ ਪਾਤਸ਼ਾਹ ਮੇਰੇ ਕਰਮਾਂ ਦਾ ਹੀ ਦੋਸ਼ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਮੇਰੇ 'ਚ ਹੀ ਘਾਟ ਹੈ, ਕਿਤੇ ਨਾ ਕਿਤੇ ਮੇਰੇ ਕਰਮਾਂ 'ਚ ਖੋਟ ਹੈ, ਮੇਰਾ ਹੀ ਕੋਈ ਕਰਮ ਹੈ ਜਿਹੜਾ ਸਾਹਮਣੇ ਆ ਗਿਆ, ਕੋਈ ਕੁਛ ਨਹੀਂ ਕਰ ਸਕਦਾ। ਇਹ ਪੱਕਾ ਪਰਨ ਕਰੋ, ਫਿਰ ਹਾਂ ਅਸੀਂ ਗੁਰਸਿੱਖ, ਜੋ ਸਤਿਗੁਰੂ ਕਹਿੰਦੇ ਨੇ ਉਹਦੇ ਮੁਤਾਬਕ ਚੱਲੀਏ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿ ਰਹੀ ਹੈ, ਜੋ ਜੇ ਅਸੀਂ ਮਹਾਰਾਜ ਨੂੰ ਮੱਥਾ ਟੇਕਦੇ ਹਾਂ ਨਾ ਪਿਆਰਿਓ, ਤੇ ਸਤਿਗੁਰਾਂ ਦਾ ਹੁਕਮ ਵੀ ਮੰਨਣਾ। ਜੇ ਹੁਕਮ ਨਹੀਂ ਮੰਨਦੇ ਸਾਡੇ ਨਾਲੋਂ ਤੇ ਫਿਰ ਪਸ਼ੂ ਪੰਛੀ ਵੀ ਸਿਆਣੇ ਨੇ। ਇੱਕ ਭਾਈ ਗੁਰਦਾਸ ਜੀ ਦਾ ਬਚਨ ਹੈ ਬੜਾ ਸੁੰਦਰ, ਭਾਈ ਸਾਹਿਬ ਕਹਿੰਦੇ ਜੈਸੇ ਏਕ ਚੀਟੀ ਪਾਛੈ ਕੋਟ ਚੀਟੀ ਚੱਲੀ ਜਾਤ, ਇੱਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ। ਕਦੇ ਕੀੜੀਆਂ ਤੁਰਦੀਆਂ ਵੇਖਣਾ, ਇੱਕ ਕੀੜੀ ਅੱਗੇ ਮਗਰ ਸਾਰੀਆਂ ਕੀੜੀਆਂ ਤੁਰਦੀਆਂ ਨੇ। ਇੱਕ ਕਤਾਰ ਬਣਾ ਕੇ, ਇੱਕ ਲਾਈਨ ਬਣਾ ਕੇ ਕੀੜੀਆਂ ਤੁਰਦੀਆਂ ਨੇ, ਇੱਕ ਕੀੜੀ ਦੇ ਪਿੱਛੇ ਹਜ਼ਾਰਾਂ ਕੀੜੀਆਂ ਤੁਰਦੀਆਂ ਨੇ। ਭਾਈ ਸਾਹਿਬ ਕਹਿੰਦੇ ਜਿੱਥੋਂ ਇੱਕ ਕੀੜੀ ਲੰਘਦੀ ਹੈ ਦੂਜੀ ਕਹਿੰਦੀ ਹੈ ਮੈਂ ਵੀ ਉੱਥੋਂ ਦੀ ਲੰਘਣਾ, ਅੱਗੇ ਪਿੱਛੇ ਨਹੀਂ ਹੁੰਦੀਆਂ, ਇੱਕ ਕਤਾਰ ਬਣਾ ਕੇ ਤੁਰਦੀਆਂ ਨੇ। ਸਿਆਣੀ ਕੀੜੀ ਉਹਨਾਂ ਦੇ ਅੱਗੇ ਲੱਗ ਪੈਂਦੀ ਆ, ਬਾਕੀ ਸਾਰੀਆਂ ਉਹਦੇ ਮਗਰ ਤੁਰ ਪੈਂਦੀਆਂ। ਜੈਸੇ ਏਕ ਚੀਟੀ ਪਾਛੈ ਕੋਟ ਚੀਟੀ, ਕਰੋੜਾਂ ਚੀਟੀਆਂ ਤੁਰਦੀਆਂ ਨੇ ਚੱਲੀ ਜਾਤ, ਇੱਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ। ਭਾਈ ਸਾਹਿਬ ਨੇ ਫਿਰ ਦੂਜਾ ਪ੍ਰਮਾਣ ਦਿੱਤਾ ਹੈ, ਜੈਸੇ ਕੂੰਜ ਪਾਂਤ ਭਲੀ ਭਾਂਤ ਸ਼ਾਂਤ ਸਹਿਜ ਮੈਂ, ਉੱਡਤ ਆਕਾਸ਼ਚਾਰੀ ਆਗੇ ਅਗਵਾਨ ਹੈ। ਕਹਿੰਦੇ ਕਦੇ ਆਕਾਸ਼ ਵਿੱਚ ਕੂੰਜਾਂ ਉੱਡਦੀਆਂ ਵੇਖਿਓ, ਕੂੰਜਾਂ ਵੀ ਜਦੋਂ ਉੱਡਣਗੀਆਂ ਇੱਕ ਕਤਾਰ ਬਣਾ ਕੇ ਉੱਡਣਗੀਆਂ, ਇੱਕ ਕੂੰਜ ਅੱਗੇ ਬਾਕੀ ਸਾਰੀਆਂ ਇੱਕ ਕਤਾਰ ਬਣਾ ਕੇ ਮਗਰ ਉੱਡਣਗੀਆਂ। ਕੂੰਜਾਂ ਵੀ ਇੱਕ ਅੱਗੇ ਲਾ ਲੈਂਦੀਆਂ ਵੱਡੀਆਂ ਸਿਆਣੀ ਨੂੰ, ਬਾਕੀ ਸਾਰੀਆਂ ਉਹਦੇ ਮਗਰ, ਜਿੱਥੋਂ ਦੀ ਇੱਕ ਉੱਡੇਗੀ ਮਗਰ ਦਾ ਸਾਰੀਆਂ ਉੱਡਣਗੀਆਂ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਜੈਸੇ ਮਿਰਗ ਮਾਲ ਚਾਲ ਚਲਤ ਟਲਤ ਨਾਹੇ, ਜੱਤਰ ਤੱਤਰ ਅਗਰ ਭਾਗੀ ਰੰਮਤ ਤਤ ਧਿਆਨ ਹੈ। ਮਿਰਗਾਂ ਦੀ ਮਿਰਗ ਮਾਲ, ਮਿਰਗਾਂ ਦੀ ਦਾਰ ਜਦੋਂ ਦੌੜਦੀ ਹੈ ਨਾ, ਕਦੇ ਸ਼ੇਰ ਮਗਰ ਪੈ ਜਾਏ ਮਿਰਗਾਂ ਦੇ, ਸ਼ਿਕਾਰੀ ਮਿਰਗਾਂ ਦੇ ਮਗਰ ਪੈ ਜਾਣ, ਇੱਕ ਮਿਰਗ ਦੌੜਦਾ ਜਿੱਥੋਂ ਦੀ ਬਾਕੀ ਸਾਰੇ ਵੀ ਉਹਦੇ ਮਗਰ ਹੀ ਦੌੜਦੇ ਨੇ। ਇੱਕ ਮਿਰਗ ਜਿੱਥੋਂ ਦੀ ਲੰਘ ਜਾਏਗਾ ਬਾਕੀ ਸਾਰੇ ਉਹਦੇ ਮਗਰ ਤੁਰਨਗੇ। ਭਾਈ ਗੁਰਦਾਸ ਜੀ ਨੇ ਫਿਰ ਬਚਨ ਕੀਤਾ, ਚੀਟੀ ਖੱਗ ਮਿਰਗ ਸਨ ਮੁੱਖ ਪਾਛੇ ਲਾਗੇ ਜਾਹੇ। ਕੀੜੀਆਂ ਕੀੜੀ ਦੇ ਪਿੱਛੇ ਤੁਰ ਪਈਆਂ, ਕੂੰਜਾਂ ਕੂੰਜ ਦੇ ਪਿੱਛੇ ਉੱਡਦੀਆਂ ਨੇ, ਮਿਰਗ ਇੱਕ ਮਿਰਗ ਦੇ ਪਿੱਛੇ ਉੱਡ ਪਏ। ਓਏ ਗੁਰਸਿੱਖਾ, ਤੇਰੇ ਨਾਲੋਂ ਤੇ ਫਿਰ ਉਹ ਪੰਛੀ ਵੀ ਸਿਆਣੇ ਨੇ, ਤੂੰ ਬਾਜਾਂ ਵਾਲੇ ਮਗਰ ਵੀ ਨਹੀਂ ਤੁਰਿਆ। ਆਖੋ ਸਤਨਾਮ। ਤੇਰੇ ਅੱਗੇ ਤੇ ਗੁਰੂ ਨਾਨਕ ਲੱਗਿਆ ਸੀ, ਸਾਡੇ ਅੱਗੇ ਤੇ ਗੁਰੂ ਨਾਨਕ ਨੇ ਰਾਹ ਵਿਖਾਇਆ ਵੀ ਆ ਤੈਨੂੰ ਮਗਰ ਤੋਰਾ, ਇੱਧਰ ਨੂੰ ਆ ਜਾ, ਆਪਾਂ ਮਹਾਰਾਜ ਦੇ ਮਗਰ ਵੀ ਨਹੀਂ ਤੁਰੇ। ਤੇ ਜਿਹੜਾ ਨਹੀਂ ਤੁਰਦਾ, ਪ੍ਰਾਨੀ ਗੁਰਪੰਥ ਛਾੜ ਚਲਤ ਅਗਿਆਨ ਹੈ, ਜਿਹੜਾ ਗੁਰੂ ਦੇ ਪੰਥ ਨੂੰ ਛੱਡ ਕੇ, ਗੁਰੂ ਨਾਨਕ ਦੇ ਬਣਾਏ ਰਾਹ ਨੂੰ ਛੱਡ ਕੇ, ਗੁਰੂ ਗੋਬਿੰਦ ਸਿੰਘ ਦੇ ਦਰਸਾਏ ਰਾਹ ਨੂੰ ਛੱਡ ਕੇ, ਜਿਹੜਾ ਹੋਰ ਕਿਸੇ ਦਾ ਬਣ ਜਾ ਨਾ ਜਾ ਕੇ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੇ ਵਰਗਾ ਅਗਿਆਨੀ, ਉਹਦੇ ਵਰਗਾ ਮੂਰਖ ਬੰਦਾ ਦੁਨੀਆਂ 'ਚ ਕੋਈ, ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਦਰ ਦਰ ਤੇ ਭਟਕਦਾ ਫਿਰੇ, ਉਹਦੇ ਵਰਗਾ ਮੂਰਖ ਬੰਦਾ ਕੋਈ ਨਹੀਂ ਦੁਨੀਆਂ ਦੇ ਵਿੱਚ। ਸੋ ਇਸ ਕਰਕੇ ਭਾਈ, ਜਿਹੜਾ ਰਾਹ ਗੁਰੂ ਨਾਨਕ ਸਾਹਿਬ ਨੇ ਦੱਸਿਆ, ਜਿਹੜਾ ਰਸਤਾ ਗੁਰੂ ਗੋਬਿੰਦ ਸਿੰਘ ਨੇ ਦੱਸਿਆ, ਜਿਹੜਾ ਰਸਤਾ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਆ, ਅਸੀਂ ਉਹਦੇ ਮੁਤਾਬਕ ਚੱਲਣਾ ਹੈ। ਜਿਹੜੀ ਗੱਲ ਠੀਕ ਨਾ ਲੱਗੇ ਮਹਾਰਾਜ ਨੂੰ ਪੁੱਛੋ, ਸੱਚੇ ਪਾਤਸ਼ਾਹ ਠੀਕ ਆ, ਜੋ ਸਤਿਗੁਰੂ ਕਹਿੰਦੇ ਨੇ ਉਹਦੇ ਮੁਤਾਬਕ ਚੱਲੀਏ। ਫਿਰ ਮਹਾਰਾਜ ਦੇ ਜੇ ਪਿੱਛੇ ਲੱਗ ਗਏ, ਫਿਰ ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ। ਫਿਰ ਕਹਿੰਦੇ ਪਿੱਛੇ ਪਿੱਛੇ ਤੁਰਦੇ ਰਹੋ, ਰੱਬ ਦੇ ਪਿਆਰਿਆਂ ਦੇ ਮਗਰ ਤੁਰ ਪਓ। ਧੰਨ ਗੁਰੂ ਗੋਬਿੰਦ ਸਿੰਘ ਦੇ ਮਗਰ ਚੱਲਦੇ ਜਾਵਾਂਗੇ, ਚੱਲਦੇ ਜਾਵਾਂਗੇ, ਚੱਲਦੇ ਜਾਵਾਂਗੇ, ਇੱਕ ਦਿਨ ਮੰਜ਼ਲੇ ਮਕਸੂਦ ਤੱਕ ਪਹੁੰਚ ਜਾਵਾਂਗੇ। ਤੇ ਜਿਹੜੇ ਦਰ ਦਰ ਤੇ ਭਟਕਦੇ ਨੇ ਉਹ ਕਿਸੇ ਕਿਨਾਰੇ ਨਹੀਂ ਲੱਗ ਸਕਦੇ। ਰੇ ਜੀ ਨਲਜ ਲਾਜ ਤੋਹੇ ਨਾਹੀ, ਹਰ ਹਰ ਤਜ ਕਤ ਕਾਹੂ ਕੇ ਜਾਹੀ, ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਕਬੀਰ ਜੀ ਕਹਿੰਦੇ ਨੇ ਰੇ ਜੀ ਨਲਜ, ਓਏ ਬਸ਼ਰਮਾ, ਲੱਜ ਕਹਿੰਦੇ ਨੇ ਸ਼ਰਮ ਨੂੰ, ਨਲਜ ਕਹਿੰਦੇ ਨੇ ਬਸ਼ਰਮ ਨੂੰ। ਓਏ ਬਸ਼ਰਮਾ, ਤੈਨੂੰ ਸ਼ਰਮ ਨਹੀਂ ਆਉਂਦੀ? ਰੇ ਜੀ ਨਲਜ ਲਾਜ ਤੋਏ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ। ਗੁਰੂ ਦਾ ਦੁਆਰਾ ਛੱਡ ਕੇ, ਹਰੀ ਦਾ ਦੁਆਰਾ ਛੱਡ ਕੇ ਕਿੱਥੇ ਤੁਰਿਆ ਫਿਰਦਾ? ਜਾ ਕੋ ਠਾਕੁਰ ਉੱਚਾ ਹੋਈ, ਜਿਹਦਾ ਗੁਰੂ ਉੱਚਾ ਹੋਵੇ, ਜਿਹਦਾ ਠਾਕੁਰ ਉੱਚਾ ਹੋਵੇ, ਜਿਹਦਾ ਗੁਰੂ ਗੁਰੂ ਗੋਬਿੰਦ ਸਿੰਘ ਵਰਗਾ ਹੋਵੇ, ਜਿਹਦਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਹੋਵੇ, ਸੋ ਜਨ ਪਰ ਘਰ ਜਾਤ ਨਾ ਸੋਹੀ। ਉਹ ਦਰ ਦਰ ਤੇ ਫਿਰਦਾ, ਪਰਾਏ ਘਰਾਂ 'ਚ ਜਾਂਦਾ, ਸੋਭਾ ਨਹੀਂ ਪਾਉਂਦਾ। ਆਖੋ ਸਤਨਾਮ। ਇੱਕ ਤੇ ਭਰੋਸਾ ਰੱਖੋ, ਤੇ ਜੇ ਦਰ ਦਰ ਤੇ ਭਟਕਾਂਗੇ ਸਾਡਾ ਹਾਲ ਪਤਾ ਕੀ ਹੋਣਾ। ਜੈਸੇ ਬਛਰਾ ਬਿਛਰ ਪਰ ਆਨ ਗਾਏ ਥਨ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ। ਜਿਵੇਂ ਬੱਛਾ ਆਪਣੀ ਗਾਂ ਨੂੰ, ਮਾਂ ਨੂੰ ਛੱਡ ਕੇ ਕਿਸੇ ਹੋਰ ਗਾਂ ਦੇ ਥਨਾ ਥੱਲੇ ਜਾਏਗਾ ਨਾ, ਉੱਥੋਂ ਕਹਿੰਦੇ ਉਹਨੂੰ ਦੁੱਧ ਨਹੀਂ ਮਿਲਣਾ, ਲੱਤਾਂ ਹੀ ਪੈਣਗੀਆਂ। ਆਖੋ ਸਤਨਾਮ। ਬਖਸ਼ਿਸ਼ ਸਾਡੇ ਤੇ ਇੱਥੇ ਹੀ ਹੋਣੀ ਆ, ਜਿੱਥੇ ਮਰਜ਼ੀ ਫਿਰ ਲਈਏ, ਜਿੱਥੇ ਮਰਜ਼ੀ ਭਟਕ ਲਈਏ, ਇੱਕ ਦਿਨ ਆਉਣਾ ਤੇ ਇੱਥੇ ਹੀ ਪੈਂਦਾ, ਜਿੱਥੇ ਮਰਜ਼ੀ ਤੁਰੇ ਫਿਰੋ। ਇਸ ਕਰਕੇ ਭਾਈ, ਠੀਕ ਆ, ਸਤਿਕਾਰ ਕਰੋ ਸਭ ਦਾ, ਬਣੋ ਇੱਕ ਦੇ। ਰਾਮ ਜੀ ਵੀ ਚੰਗੇ ਨੇ, ਕ੍ਰਿਸ਼ਨ ਜੀ ਵੀ ਚੰਗੇ ਨੇ, ਈਸਾ ਜੀ ਵੀ ਚੰਗੇ ਨੇ, ਮੁਹੰਮਦ ਸਾਹਿਬ ਵੀ ਚੰਗੇ ਨੇ, ਗੁਰੂ ਨਾਨਕ ਤੂੰ ਧੰਨ ਹੈ। ਜੇ ਕੋਈ ਬੰਦਾ ਇਹ ਵੀ ਕਹੇ ਵੀ ਵੇਖੋ ਜੀ, ਨਾ ਤੇ ਕੋਈ ਕ੍ਰਿਸ਼ਨ ਹੋਇਆ, ਨਾ ਅਸੀਂ ਰਾਮ ਨੂੰ ਮੰਨੀਏ, ਨਾ ਕੋਈ ਮੁਹੰਮਦ ਸਾਹਿਬ ਨੂੰ ਮੰਨੀਏ, ਨਾ ਈਸਾ ਜੀ ਨੂੰ ਮੰਨੀਏ, ਰਾਮ ਕੀ ਸੀ? ਕਈ ਏਦਾਂ ਦੇ ਬੰਦੇ ਵੀ ਮਿਲਦੇ ਨੇ ਮੈਨੂੰ, ਕਹਿਣਗੇ ਰਾਮ ਕੀ ਸੀ ਜੀ? ਤੁਸੀਂ ਰਾਮ ਦੀ ਸਾਖੀ ਸੁਣਾਤੀ ਉੱਥੇ। ਕਈ ਕਹਿਣਗੇ ਕ੍ਰਿਸ਼ਨ ਕ੍ਰਿਸ਼ਨ ਕੀ ਸੀ? ਕਿਉਂ ਨਹੀਂ ਸੀ? ਜਦੋਂ ਬਾਣੀ ਨੇ ਮੰਨਿਆ ਹੈ ਸੀ ਤੇ ਫਿਰ ਤੂੰ ਕਿੱਦਾਂ ਕਹਿ ਦੇਗਾ ਕੁਛ ਨਹੀਂ ਸੀ? ਸਤਜੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ, ਤ੍ਰਿਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਪੈ ਭਗਤਹਿ ਜਨ ਦੀਓ, ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ
ਫਰਮਾਇਓ।
ਰਾਮ ਜੀ ਤ੍ਰੇਤੇ ਯੁਗ ਦੇ ਅਵਤਾਰ ਸਨ, ਕ੍ਰਿਸ਼ਨ ਜੀ ਦੁਆਪਰ ਯੁਗ ਦੇ ਅਵਤਾਰ ਸਨ, ਸਮੇਂ ਸਮੇਂ ਸਿਰ ਸਾਰੇ ਅਵਤਾਰ ਆਏ ਨੇ। ਇਹ ਨਹੀਂ ਕਹਿਣਾ ਸਾਰੇ ਮਾੜੇ ਨੇ, ਗੁਰੂ ਨਾਨਕ ਤੂੰ ਧੰਨ ਹੈ, ਇਹਦੇ ਵਿੱਚ ਗੁਰੂ ਨਾਨਕ ਦੀ ਖੁਸ਼ੀ ਨਹੀਂ ਹੋਏਗੀ। ਸਿੱਖ ਉਹ ਆ ਜਿਹੜਾ ਕਵੇ ਸਾਰੇ ਚੰਗੇ ਨੇ, ਗੁਰੂ ਨਾਨਕ ਤੂੰ ਧੰਨ। ਪਿਤਾ ਪਿਤਾ ਹੀ ਹੁੰਦਾ, ਚਾਚੇ ਵੀ ਹੁੰਦੇ ਨੇ, ਤਾਏ ਵੀ ਹੁੰਦੇ ਨੇ, ਚਾਚੇ ਤੇ ਚਾਰ ਵੀ ਹੋ ਸਕਦੇ ਨੇ, ਤਾਏ ਤੇ ਪੰਜ ਵੀ ਹੋ ਸਕਦੇ ਨੇ, ਫੁੱਫੜ ਤੇ ਚਾਰ ਵੀ ਹੋ ਸਕਦੇ ਨੇ, ਮਾਮੇ ਤੇ ਤਿੰਨ ਵੀ, ਦੋ ਵੀ, ਇੱਕ ਵੀ ਹੋ ਸਕਦਾ, ਪਰ ਪਿਤਾ ਇੱਕ ਹੁੰਦਾ, ਪਿਤਾ ਦੋ ਨਹੀਂ ਹੁੰਦੇ। ਚਾਚੇ ਤਾਏ ਸਾਰੇ ਚੰਗੇ ਨੇ, ਪਿਤਾ ਤੇ ਪਿਤਾ ਹੀ ਆ ਨਾ। ਇਹ ਤੇ ਨਹੀਂ ਵੀ ਚਾਚਾ ਵੀ ਕੋਈ ਨਹੀਂ, ਤਾਇਆ ਵੀ ਕੋਈ ਨਹੀਂ, ਪਿਤਾ ਹੀ ਪਿਤਾ ਇਕੱਲਾ। ਪਿਤਾ ਸਾਡੇ ਧੰਨ ਗੁਰੂ ਗੋਬਿੰਦ ਸਿੰਘ, ਪਿਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਾਕੀ ਜਿਹੜੇ ਨੇ ਆਪੋ ਆਪਣੀ ਜਗ੍ਹਾ ਤੇ ਸਾਰੇ ਚੰਗੇ ਨੇ, ਜਿੱਥੇ ਕੋਈ ਖਲੋਤਾ ਠੀਕ। ਪੜ੍ਹੋ ਇਤਿਹਾਸ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਜੇ ਮਹਾਰਾਜ ਨੇ ਵੇਖਿਆ ਕੋਈ ਰਾਮ ਭਗਤ ਹੈ ਤੇ ਉਹਨੂੰ ਰਾਮ ਬਣ ਕੇ ਵੀ ਦਰਸ਼ਨ ਦਿੱਤੇ ਨੇ ਪੰਡਿਤ ਸ਼ਿਵ ਦੱਤ ਨੂੰ, ਕ੍ਰਿਸ਼ਨ ਬਣ ਕੇ ਵੀ। ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪੀਰ ਬੁੱਧੂ ਸ਼ਾਹ ਆਇਆ ਤੇ ਮਹਾਰਾਜ ਨੇ ਉਹਨੂੰ ਨਹੀਂ ਆਖਿਆ ਪੀਰ ਜੀ ਵਾਹਿਗੁਰੂ ਕਰਿਆ ਕਰੋ, ਕਹਿੰਦੇ ਕੋਈ ਨਹੀਂ ਅੱਲਾ ਅੱਲਾ ਕਹੋ। ਅੱਲਾ ਮਾੜਾ ਹੁੰਦਾ ਤੇ ਅੱਲਾ ਤੇ ਨਾਮ ਵੀ ਨਹੀਂ ਸੀ ਆਉਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਅੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਥੇ ਰਾਮ ਜੀ ਦਾ ਵੀ ਨਾਮ ਆ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ, ਅੱਲਾ ਵੀ ਆ ਰਿਹਾ, ਰਾਮ ਵੀ ਆ ਰਿਹਾ, ਆਪੋ ਆਪਣੀ ਜਗ੍ਹਾ ਤੇ ਸਾਰੇ ਠੀਕ ਨੇ। ਪਰ ਅਸੀਂ ਆਪਣੇ ਧਰਮ ਵਿੱਚ ਪਰਪੱਕ ਹੋਣਾ ਹੈ। ਜੇ ਸਿੱਖ ਹੈ ਤੇ ਉਹਦਾ ਫਰਜ਼ ਆ ਖੰਡੇ ਬਣ ਦਾ ਅੰਮ੍ਰਿਤ ਛਕਿਓ, ਦਰ ਦਰ ਤੇ ਭਟਕਦਾ ਸੋਹਣਾ ਨਹੀਂ ਲੱਗਦਾ। ਜੇ ਰਾਮ ਜੀ ਦਾ ਭਗਤ ਹੈ ਕੋਈ ਤੇ ਉਹ ਆਪਣੇ ਧਰਮ ਵਿੱਚ ਪੱਕਾ ਹੋਵੇ, ਉਹ ਜਨੇਊ ਪਾਵੇ, ਜੰਜੂ ਪਾਵੇ। ਜੇ ਮੁਹੰਮਦ ਸਾਹਿਬ ਦਾ ਸੇਵਕ ਹੈ ਉਹ ਪੰਜ ਨਵਾਜ਼ਾਂ ਪੜ੍ਹੇ, ਤੇ ਜੇ ਸਿੱਖ ਆਪਣੇ ਆਪ ਨੂੰ ਕਹਾਉਂਦਾ ਹੈ ਉਹ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ, ਉਹ ਦਰ ਦਰ ਤੇ ਫਿਰ ਕੇ ਥਾਂ ਥਾਂ ਤੇ ਭਟਕ ਕੇ ਹੋਰਾਂ ਨੂੰ ਆਪਣੇ ਪਿਤਾ ਬਣਾਉਂਦਾ, ਸੋਹਣਾ ਨਹੀਂ ਲੱਗਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਡਾ ਫਰਜ਼ ਆ ਖੰਡੇ ਬਾਟੇ ਦਾ ਅੰਮ੍ਰਿਤ ਛੱਕੀ ਸਤਿਕਾਰ ਸਭ ਦਾ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਕਹਿੰਦੇ ਗੁਰਦੁਆਰੇ ਜਾਓ ਤੁਹਾਡਾ ਸਿਰ ਝੁਕੇ, ਮੰਦਰ ਅੱਗੋਂ ਲੰਘੋ ਤੇ ਗਾਲਾਂ ਕੱਢ ਦੇਣਾ ਲੰਘਣਾ। ਕਹਿੰਦੇ ਜਦੋਂ ਕਦੇ ਮਸਜਿਦ ਅੱਗੋਂ ਲੰਘੋਗੇ ਨਾ, ਮਸੀਤ ਅੱਗੋਂ ਗਾਲਾਂ ਕੱਢ ਦੇਣਾ ਲੰਘਣਾ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਕਹਿੰਦੇ ਉੱਥੇ ਭੇਟਾ ਦਿਆ ਕਰੋ। ਭੇਟਾ ਕੀ ਦਈਏ ਮਾਇਆ, ਭੇਟਾ ਕੀ ਦਈਏ? ਮਹਾਂਪੁਰਸ਼ ਕਹਿੰਦੇ ਸੀ ਉੱਥੋਂ ਜਦੋਂ ਲੰਘਦੇ ਹੋ ਤੇ ਮੂਲ ਮੰਤਰ ਪਹਿਲੀ ਪੌੜੀ ਪੜਿਆ ਕਰੋ, ਜਾਂ ਪੰਜ ਵਾਰੀ ਵਾਹਿਗੁਰੂ ਕਹਿ ਕੇ ਕਹਿ ਤਾ ਵੀ ਕੋਈ ਨਹੀਂ, ਇਹ ਵੀ ਤੇਰਾ ਹੀ ਘਰ ਹੈ, ਇਹ ਤੇਰਾ ਹੀ ਘਰ ਹੈ। ਹਾਂ ਢੰਗ ਵੱਖੋ ਵੱਖਰੇ ਨੇ, ਸੜਕ ਬਠਿੰਡੇ ਨੂੰ ਪਤਾ ਨਹੀਂ ਕਿੰਨੀਆਂ ਕੁ ਸੜਕਾਂ ਜਾਂਦੀਆਂ ਤੇ ਸਾਰੀਆਂ ਬਠਿੰਡੇ ਨੂੰ ਹੀ ਨੇ। ਸੰਗਰੂਰ ਨੂੰ ਬੜੇ ਰੋਡ ਆ ਰਹੇ ਨੇ ਚਾਰੇ ਪਾਸਿਓ, ਮੋਗੇ ਨੂੰ ਆਲੇ ਦੁਆਲੇ ਕਿੰਨੀਆਂ ਸੜਕਾਂ ਆ ਰਹੀਆਂ ਨੇ, ਕਈ ਰਾਹ ਨੇ, ਰਾਹ ਵੱਖੋ ਵੱਖਰੇ ਨੇ। ਤੁਮ ਰਾਮ ਕਹੋ ਵਹ ਰਹੀਮ ਕਹੇ, ਮਤਲਬ ਤੋ ਉਸ ਅੱਲਾਹ ਸੇ ਹੈ। ਤੁਮ ਦੀਨ ਕਹੋ ਵਹ ਧਰਮ ਕਹੇ, ਮਤਲਬ ਤੋ ਉਸ ਕੀ ਰਾਹ ਸੇ ਹੈ। ਤੁਮ ਸਾਲਕ ਹੋ ਵਹ ਜੋਗੀ ਹੈ, ਮਤਲਬ ਤੋ ਉਸ ਕੀ ਚਾਹ ਸੇ ਹੈ। ਕਿਉ ਲੜਤੇ ਹੋ ਨਾਦਾਂ ਬੰਦੇ, ਤੇਰੀ ਸਭ ਖਾਮ ਖਿਆਲੀ ਹੈ, ਹੈ ਪੇੜ ਕੀ ਜੜ ਤੋ ਏਕ ਵਹੀ, ਹਰ ਮਜ਼ਹਬ ਡਾਲੀ ਡਾਲੀ। ਜੜ ਇੱਕੋ ਹੀ ਆ, ਧਰਮ ਵੱਖੋ ਵੱਖਰੇ ਨੇ, ਟਾਣੀਆਂ ਹੁੰਦੀਆਂ ਨੇ ਦਰਖਤ ਦੀਆਂ, ਜੜ ਤੇ ਇੱਕੋ ਹੀ ਆ। ਸੋ ਆਪਣੇ ਧਰਮ ਵਿੱਚ ਅਸੀਂ ਪਰਪੱਕ ਹੋਣਾ। ਤੇ ਭਾਈ ਜੈ ਸਿੰਘ ਉਹਨੂੰ ਕਹਿੰਦੇ ਨੇ, ਜਾਂ ਤੇ ਤੰਬਾਕੂ ਵਾਲੀ ਪੰਡ ਚੁੱਕ ਲੈ, ਜਾਂ ਇਸਲਾਮ ਧਰਮ ਵਿੱਚ ਆ ਜਾ, ਤੇ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ। ਭਾਈ ਜੈ ਸਿੰਘ ਕਹਿੰਦੇ ਇਸਲਾਮ ਧਰਮ ਵਿੱਚ ਆਉਣਾ ਨਹੀਂ, ਤੰਬਾਕੂ ਸਿਰ ਤੇ ਚੁੱਕਣਾ ਨਹੀਂ, ਤੇ ਮਰਨ ਵਾਸਤੇ ਮੈਂ ਤਿਆਰ ਹਾਂ, ਮੌਤ ਤੋਂ ਨਹੀਂ ਮੈਂ ਡਰਦਾ, ਸਿਰ ਚਲਿਆ ਜਾਏਗਾ ਸਿੱਖੀ ਨਾ ਜਾਏ। ਇਹਦੇ ਪਰਿਵਾਰ ਵਿੱਚ ਕਿਹੜੇ ਕਿਹੜੇ ਮੈਂਬਰ ਨੇ, ਲੈ ਆਓ ਫੜ ਕੇ, ਬੜਾ ਗੁਰੂ ਦਾ ਪ੍ਰੇਮੀ ਬਣਦਾ, ਲਿਆਓ। ਉਸ ਸਮੇਂ ਚਲੇ ਗਏ ਸਿਪਾਹੀ, ਜਦੋਂ ਘਰ ਜਾ ਕੇ ਵੇਖਿਆ ਇਹਦੇ ਦੋ ਪੁੱਤ, ਇੱਕ ਨੂੰ ਬੱਚਾ ਹੋਣ ਵਾਲਾ ਸੀ, ਆਪਣੇ ਪੇਕੇ ਘਰ ਅੰਬਾਲੇ ਗਈ ਹੋਈ, ਦੋ ਪੁੱਤ, ਇੱਕ ਇਹਦੇ ਘਰ ਵਾਲੀ ਬੀਬੀ ਭਾਈ ਜੈ ਸਿੰਘ ਦੀ, ਇੱਕ ਨੂੰ ਮਿਲੀ। ਚਾਰ ਮੈਂਬਰ ਘਰ ਦੇ ਲੈ ਆਂਦੇ, ਪੰਜਵਾਂ ਭਾਈ ਜੈ ਸਿੰਘ ਖੁਦ। ਕਹਿੰਦੇ ਜੈ ਸਿੰਘ, ਓਏ ਤੇਰਾ ਪੋਤਾ ਤੇਰੇ ਪੁੱਤ ਅੱਖਾਂ ਦੇ ਸਾਹਮਣੇ ਟੋਟੇ ਟੋਟੇ ਕਰ ਦਿੱਤੇ ਜਾਣਗੇ, ਮੰਨ ਲੈ ਸਾਡੀ ਗੱਲ। ਭਾਈ ਜੈ ਸਿੰਘ ਕਹਿੰਦਾ ਜੋ ਮਰਜ਼ੀ ਹੋ ਜਾਏ। ਭਾਈ ਜੈ ਸਿੰਘ ਦੇ ਬੱਚਿਆਂ ਦੇ ਟੋਟੇ ਟੋਟੇ ਕਰ ਦਿੱਤੇ ਗਏ, ਦੋ ਪੁੱਤ ਅੱਖਾਂ ਦੇ ਸਾਹਮਣੇ, ਪਰ ਭਾਈ ਜੈ ਸਿੰਘ ਨਹੀਂ ਡੋਲਿਆ। ਉਹ ਕਹਿੰਦਾ ਮਹਾਰਾਜ ਨੇ ਸਿੱਖੀ ਦੀ ਦਾਤ ਝੋਲੀ ਚ ਪਾਈ ਆ, ਬਸ ਇਹੀ ਅਰਦਾਸ ਹੈ,
ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿਦਕ ਨਾ ਜਾਵੇ।
ਅੱਖਾਂ ਦੇ ਸਾਹਮਣੇ ਕੋ ਕੋ ਕੇ ਸ਼ਹੀਦ ਕਰ ਦਿੱਤੇ, ਧੰਨ ਸੀ, ਧੰਨ ਹੈ, ਧੰਨ ਸਿੱਖੀ ਤੇ ਧੰਨ ਗੁਰੂ ਕੇ ਪਿਆਰੇ, ਧੰਨ ਸਿੱਖੀ ਕਲਗੀਆਂ ਵਾਲੇ ਦੀ, ਧੰਨ ਸਿੱਖੀ ਬਾਜਾ ਵਾਲੇ ਨਾਲ ਗਾਵਾ, ਮੈਂ ਮਾਤਿਸ ਰਸਨਾ ਨਾਲ ਗਾਵਾ, ਸਿੱਖੀ ਬਾਜਾ ਵਾਲੇ ਦੀ, ਸਿੱਖੀ ਬਾਜਾ ਵਾਲੇ ਦੀ, ਮੈਂ ਮਾਤਿਸ ਰਸਨਾ ਨਾਲ ਗਾਵਾ, ਸਿੱਖੀ ਬਾਜਾ ਵਾਲੇ ਦੀ, ਸਿੱਖੀ ਬਾਜਾ ਵਾਲੇ ਦੀ, ਮੈਂ ਮਾਤਿਸ ਰਸਨਾ ਨਾਲ ਗਾਵਾ, ਸਿੱਖੀ ਬਾਜਾ ਵਾਲੇ ਦੀ। ਭਾਈ ਜੈ ਸਿੰਘ ਦੇ ਦੋ ਪੁੱਤ ਅੱਖਾਂ ਦੇ ਸਾਹਮਣੇ ਟੋਟੇ ਟੋਟੇ ਕਰ ਦਿੱਤੇ, ਇਹਦੀ ਨੂੰਹ ਦੇ ਟੋਟੇ ਟੋਟੇ ਕਰ ਦਿੱਤੇ, ਇਹਦੇ ਘਰ ਵਾਲੀ ਨੂੰ ਅੱਖਾਂ ਦੇ ਸਾਹਮਣੇ ਕੋ ਕੋ ਕੇ ਸ਼ਹੀਦ ਕਰ ਦਿੱਤਾ, ਕੋਈ ਫਰਕ ਨਹੀਂ ਪਿਆ। ਉਦਾਂ ਹੀ ਮੱਥਾ ਚਿਹਰਾ ਖਿੜਿਆ ਹੋਇਆ, ਨੇਤਰ ਬੰਨ ਤੇ ਅਰਦਾਸ ਕਰਦਾ, ਸੱਚੇ ਪਾਤਸ਼ਾਹ ਇਹ ਤੇਰੀਆਂ ਦਾਤਾਂ ਤੇਰੇ ਚਰਨਾਂ 'ਚ ਪਹੁੰਚ ਗਈ, ਇਹ ਤੇਰਾ ਹੀ ਸੀ ਸਾਰਾ ਕੁਛ। ਭਾਈ ਜੈ ਸਿੰਘ ਨੂੰ ਕਹਿੰਦੇ ਹੁਣ ਤੂੰ ਤਿਆਰ ਹੋ ਜਾ, ਤੇ ਭਾਈ ਜੈ ਸਿੰਘ ਨੇ ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਲੱਤਾਂ ਨੂੰ ਰੱਸਾ ਪਾ ਲਿਆ। ਉੱਥੇ ਇੱਕ ਦਰਖਤ ਹੈ ਪਿੱਪਲ, ਪਿੱਪਲ ਦੇ ਉੱਤੇ ਬੋਰਡ ਉੱਗਿਆ ਹੋਇਆ, ਦਰਖਤ ਦੋ, ਇੱਕ ਹੈ ਜੜ ਇੱਕ ਹੈ ਥੱਲੇ, ਉੱਪਰ ਦੋ ਬਣੇ ਹੋਏ ਨੇ, ਇੱਕ ਪਿੱਪਲ ਤੇ ਬਰੋਟਾ ਇਕੱਠੇ ਨੇ ਦੋਵੇਂ, ਪਿੱਪਲ ਤੇ ਬਰੋਟਾ ਅੱਜ ਵੀ ਹੈਗੇ ਆ। ਉਹ ਦਰਖਤ ਦੇ ਨਾਲ ਰੱਸਾ ਪਾਇਆ, ਪੈਰਾਂ ਨਾਲ ਰੱਸਾ ਬੰਨ੍ਹ ਕੇ ਭਾਈ ਜੈ ਸਿੰਘ ਨੂੰ ਉੱਪਰ ਲਟਕਾ ਕੇ ਨਾ, ਫਿਰ ਭਾਈ ਜੈ ਸਿੰਘ ਦੀ ਖੱਲ ਲਾਉਣੀ ਸ਼ੁਰੂ ਕਰ ਦਿੱਤੀ। ਅਸੀਂ ਉਸ ਭਾਈ ਜੈ ਸਿੰਘ ਨੂੰ ਰੋਜ਼ ਯਾਦ ਕਰਦੇ ਹਾਂ ਜਿਨ੍ਹਾਂ ਨੇ ਪੁੱਠੀਆਂ ਖੱਲਾਂ, ਕਈਆਂ ਨੂੰ ਤੇ ਪਤਾ ਹੀ ਨਹੀਂ ਵੀ ਖੱਲ ਲੁਹਾਈ ਕਿਹਨੇ, ਕਹਿੰਦੇ ਤੇ ਹੈ ਪੁੱਠੀਆਂ ਖੱਲਾਂ ਲੁਹਾਈਆਂ, ਕਈਆਂ ਨੂੰ ਨਹੀਂ ਪਤਾ ਵੀ ਸਾਡੇ ਸਿੱਖ ਧਰਮ ਵਿੱਚ ਖੱਲਾਂ ਲਾਈਆਂ ਕਿੱਦਾਂ ਦੀਆਂ ਨੇ, ਉਹਨਾਂ ਦੇ ਨਾਂ ਦਾ ਨਹੀਂ ਪਤਾ। ਪਰ ਭਾਈ ਜੈ ਸਿੰਘ ਦੀ ਉਹ ਜਗ੍ਹਾ ਜਿੱਥੇ ਖੱਲ ਲਾਈ ਗਈ ਹੈ, ਉਹ ਗੁਰਦੁਆਰਾ ਤੇ ਉਹ ਦਰਖਤ ਤੇ ਉਸ ਨਗਰ ਦਾ ਇਤਿਹਾਸ ਅੱਜ ਵੀ ਮੌਜੂਦ ਆ, ਜਿੱਥੇ ਭਾਈ ਜੈ ਸਿੰਘ ਨੂੰ ਕੋ ਕੋ ਕੇ ਸਾਰੇ ਸਰੀਰ ਤੋਂ ਜਦੋਂ ਮਾਸ ਉਤਾਰ ਦਿੱਤਾ ਗਿਆ, ਕਹਿੰਦੇ ਉਦਾਂ ਹੀ ਬੰਨਿਆ ਹੋਇਆ ਤੇ ਇਲਾਂ ਆ ਆ ਕੇ ਮਾਸ ਨੋਚਦੀਆਂ, ਕਿਸੇ ਦੀ ਹਿੰਮਤ ਨਹੀਂ ਆ ਕੇ ਇੱਥੇ, ਉਦਾਂ ਹੀ ਮਾਸ ਨੋਚਦੀਆਂ, ਤੜਫ ਤੜਫ ਕੇ ਭਾਈ ਜੈ ਸਿੰਘ ਦੀ ਜਾਨ ਨਿਕਲੀ। ਸਰੀਰ ਭਾਵੇਂ ਤੜਫਦਾ ਵੇਖਣ ਵਾਲੇ ਨੂੰ ਲੱਗਦਾ, ਪਰ ਭਾਈ ਜੈ ਸਿੰਘ ਉਹ ਬੜੇ ਆਨੰਦ ਵਿੱਚ, ਉਹ ਆਪਣੀ ਮੌਜ ਵਿੱਚ, ਵੇਖਣ ਨੂੰ ਬੜਾ ਇੱਕ ਸਤਸੰਗ ਜੀ ਐਸਾ ਦ੍ਰਿਸ਼ ਸਾਹਮਣੇ ਆਇਆ, ਵੇਖਣ ਵਾਲਿਆਂ ਦੇ ਦਿਲ ਕੰਬ ਗਏ, ਵੇਖਣ ਵਾਲੇ ਹੈਰਾਨ ਹੋ ਗਏ, ਪਰ ਭਾਈ ਜੈ ਸਿੰਘ ਦੇ ਮੱਥੇ ਉੱਤੇ ਵੱਟ ਨਹੀਂ ਪਿਆ। ਉਹ ਕਹਿੰਦਾ ਕੋਈ ਗੱਲ ਨਹੀਂ, ਜਿਹਨਾਂ ਨੇ ਨਾਮ ਜਪਿਆ, ਜਿਹਨਾਂ ਨੇ ਕਮਾਈ ਕੀਤੀ ਆ, ਮਰਨਾ ਵੀ ਜਿੱਤ ਲੈਂਦੇ। ਬੜੇ ਕੇਸ ਹਾਰੇ, ਬੜੇ ਜਿੱਤੇ, ਪਰ ਪਿਆਰ ਵਾਲੇ ਜਿਹੜੇ ਨੇ, ਬਾਣੀ ਪੜ੍ਹਨ ਵਾਲੇ, ਸਿਮਰਨ ਕਰਨ ਵਾਲੇ, ਉਹ ਮੌਤ ਉੱਤੇ ਵੀ ਫਤਿਹ ਪਾ ਲੈਂਦੇ, ਮੌਤ ਨੂੰ ਵੀ ਹੱਸ ਕੇ ਕਬੂਲ ਕਰਦੇ ਨੇ। ਸਾਡਾ ਸਿੱਖ ਇਤਿਹਾਸ ਪੜ੍ਹੋ। ਬੜੀ ਵਾਰੀ ਅਰਜ਼ ਕਰਦਾ ਹੁੰਦਾ ਹੈ, ਕੈਲੰਡਰ ਚੁੱਕੋ, ਇੱਕ ਦਿਨ ਐਸਾ ਨਹੀਂ ਮਿਲੇਗਾ ਜਿਹਦੇ ਨਾਲ ਸਾਡੇ ਸਿੱਖ ਧਰਮ ਵਿੱਚ ਕੋਈ ਸ਼ਹੀਦੀ ਨਾ ਹੋਈ ਹੋਵੇ। ਸਿੱਖ ਧਰਮ ਪੜ੍ਹੋ, ਇੱਕ ਦਿਨ ਐਸਾ ਨਹੀਂ ਮਿਲੇਗਾ ਜਿੱਦਣ ਕੋਈ ਸਾਡੇ ਧਰਮ ਵਿੱਚ ਸ਼ਹੀਦੀ ਨਾ ਹੋਈ ਹੋਵੇ। ਕੋਈ ਸਾਡਾ ਇਤਿਹਾਸ ਤੇ ਲਿਖੇ ਸ਼ਹੀਦਾਂ ਸਿੰਘਾਂ ਦੇ ਖੂਨ ਨਾਲ ਗਿਆ, ਬੜੀਆਂ ਕੁਰਬਾਨੀਆਂ ਹੋਈਆਂ, ਬੜੀਆਂ। ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠੇ ਹਾਂ, ਜਿਹਨਾਂ ਨੂੰ ਅਸੀਂ ਮੰਨਦੇ ਨਹੀਂ, ਕਹਿਣ ਨੂੰ ਜੋ ਮਰਜ਼ੀ ਕਹੀ ਜਾਈਏ, ਵਿਰਲੇ ਵਿਰਲੇ ਨੇ। ਸਿਰ ਝੁਕਾਉਣ ਵਾਲੇ ਜਿਹੜੇ ਸਿਰ ਝੁਕਾਉਂਦੇ ਨੇ, ਉਹ ਮਨ ਨਹੀਂ ਝੁਕਾਉਂਦੇ। ਬਹੁਤ ਘੱਟ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਰਨ ਗੁਰੂ ਮੰਨਦੇ ਨੇ। ਕਈ ਕਹਿਣਗੇ ਫਲਾਣੇ ਨੇ ਆਹ ਕਰਾਮਾਤ ਕਰਤੀ, ਉਹਨੇ ਆਹ ਕਰਾਮਾਤ ਕਰਤੀ, ਹਾਲਾਂਕਿ ਕਰਾਮਾਤ ਉਹਦੇ ਵਿੱਚ ਕੋਈ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਨੂੰ ਇੱਕ ਕਹਿੰਦਾ, ਜੀ ਗੁਰੂ ਐਡਾ ਵੱਡਾ ਤੇ ਕਰਾਮਾਤ ਤੇ ਅੱਜ ਤੱਕ ਵੇਖੀ ਨਹੀਂ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਜਿਹਦਾ ਜੀ ਕਰਦਾ ਬੇਅਦਬੀ ਕਰ ਜਾਂਦਾ, ਜਿਹਦਾ ਜੀ ਕਰਦਾ ਟੋਭੇ 'ਚ ਸਿੱਟ ਦਿੰਦਾ, ਜਿਹਦਾ ਜੀ ਕਰਦਾ ਉੱਤੇ ਪੈਰ ਰੱਖ ਲੈਂਦਾ, ਜਿਹਦਾ ਜੀ ਕਰਦਾ ਸਿਰਹਾਣਾ ਲਾ ਲੈਂਦਾ, ਜਿਹਦਾ ਜੀ ਕਰਦਾ ਛੜਕ ਤੇ ਉੱਤੇ ਅੱਗ ਲਾ ਦਿੰਦਾ, ਕਰਾਮਾਤ ਤੇ ਵੇਖੀ ਨਹੀਂ ਕੋਈ। ਤੇ ਮੈਂ ਅਰਜ਼ ਕੀਤੀ, ਮੈਂ ਕਿਹਾ ਪਿਆਰਿਓ, ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ ਸਿੱਖ ਧਰਮਾਂ, ਸਿੱਖ ਧਰਮ ਦੀ ਜੜ ਹੈ। ਸ੍ਰੀ ਅਕਾਲ ਤਖਤ ਸਾਹਿਬ ਮੁੱਢ ਹੈ ਸਿੱਖ ਧਰਮ ਦਾ। ਪੰਜ ਵਾਰੀ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ। ਕਹਿੰਦੇ ਨੇ ਏਦਾਂ ਦਾ ਵੀ ਸਮਾਂ ਆਇਆ ਜਦੋਂ ਅੰਮ੍ਰਿਤ ਸਰੋਵਰ ਵਿੱਚ ਵੀ ਮਿੱਟੀ ਪਾ ਦਿੱਤੀ ਗਈ, ਸਾਰੀਆਂ ਇਮਾਰਤਾਂ ਬਿਲਕੁਲ ਸਾਸਨ ਖਤਮ ਕਰ ਦਿੱਤੀਆਂ ਗਈਆਂ। ਪੰਜ ਵਾਰੀ ਅਕਾਲ ਤਖਤ ਸਾਹਿਬ ਢਾਇਆ ਗਿਆ, ਚਾਰ ਵਾਰੀ ਅਸੀਂ ਨਹੀਂ ਵੇਖਿਆ, ਇੱਕ ਵਾਰੀ ਤੇ ਅੱਖਾਂ ਨਾਲ ਵੀ ਵੇਖਿਆ, ਕਈਆਂ ਨੇ ਵੇਖਿਆ। ਪੰਜ ਵਾਰੀ ਅੱਜ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ। ਉਹ ਜਿਹਨੇ ਢਾਇਆ, ਢਾਉਣ ਤੋਂ 153 ਦਿਨ ਬਾਅਦ ਉਹ ਮਰਦਾ ਰਿਹਾ, ਭਾਵ ਕਿ 6 ਮਹੀਨੇ ਨਹੀਂ ਪਏ। ਇਹ ਕੋਈ ਕਰਾਮਾਤ ਨਹੀਂ ਤੇ ਹੋਰ ਕੀ ਹੈ? 153 ਦਿਨ, ਵੱਧ ਨਹੀਂ ਇੱਕ ਦਿਨ, 54 ਨਹੀਂ ਹੋਏ, 55 ਨਹੀਂ ਹੋਏ, 160 ਦਿਨ ਨਹੀਂ ਹੋਏ ਜਿਹਨੇ ਮਹਾਰਾਜ ਦੀ ਬੇਅਦਬੀ ਕੀਤੀ, ਹਰਿਮੰਦਰ ਢਾਇਆ। 153 ਦਿਨ ਨੂੰ ਉਹਦੀ ਮੌਤ ਹੋ ਗਈ। ਇਹ ਕਰਾਮਾਤ ਨਹੀਂ ਤੇ ਹੋਰ ਕੀ ਭਾਈ? ਗੁਰੂ ਘਰ ਵਿੱਚ ਤੇ ਕਰਾਮਾਤਾਂ ਸੁੱਤੇ ਸਿੱਧ ਵਰਤਦੀਆਂ ਨੇ, ਤੇ ਤਖਤਾਂ ਤਾਜਾਂ ਦੇ ਮਾਲਕ ਅੱਜ ਵੀ ਤਖਤਾਂ ਤੇ ਬੈਠੇ ਨੇ, ਤੇ ਉਹ ਰਾਜੇ ਮਹਾਰਾਜੇ, ਉਹ ਮੱਸੇ ਰੰਗੜ ਵਰਗੇ ਜਿਨ੍ਹਾਂ ਨੇ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਸ਼ਵਾਵਾਂ ਦਾ, ਕੰਜਰੀਆਂ ਦਾ ਨਾਚ ਕਰਵਾਇਆ, ਕਿੱਥੇ ਨੇ ਉਹ? ਔਰੰਗਜ਼ੇਬ ਬਾਦਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ, ਕਰਵਾਈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਬਾਰ ਸਭ ਕੁਝ ਖਤਮ ਕਰ ਦਿੱਤਾ, ਲੁੱਟ ਲਿਆ ਇੱਕ ਵਾਰੀ ਉਹਨੇ। ਔਰੰਗਜ਼ੇਬ ਬਾਦਸ਼ਾਹ ਕਿੱਥੇ ਹੈ? ਔਰੰਗਜ਼ੇਬ ਬਾਦਸ਼ਾਹ ਦੀ ਕਬਰ ਔਰੰਗਾਬਾਦ ਵਿੱਚ ਬਣੀ ਹੈ, ਤੇ ਸਾਧ ਸੰਗਤ ਉੱਥੋਂ ਪਤਾ ਕੀਤਾ, ਮੈਂ ਔਰੰਗਾਬਾਦ ਇੱਕ ਵਾਰੀ ਗਿਆ ਸਾਂ, ਉੱਥੇ ਦੱਸਦੇ ਨੇ ਉਹਦੀ ਕਬਰ ਉੱਤੇ ਦੀਵਾ ਜਗਾਉਣ ਵਾਲਾ ਵੀ ਕੋਈ। ਔਰੰਗਜ਼ੇਬ ਬਾਦਸ਼ਾਹ ਦੀ ਕਬਰ, ਉਹ ਦੁਨੀਆ ਦਾ ਬਾਦਸ਼ਾਹ ਜਿਹਦੇ ਕੋਲ ਲੱਖਾਂ ਕਰੋੜਾਂ ਅਰਬਾਂ ਰੁਪਇਆ ਸੀ, ਫੌਜਾਂ ਸਨ, ਹਾਥੀ ਘੋੜੇ ਸਨ, ਜਿਹੜੇ ਬਾਦਸ਼ਾਹ ਦੀ ਸਰਦਾਰੀ ਸੀ, ਸਾਰੀ ਦੁਨੀਆ ਉੱਤੇ ਰਾਜ ਸੀ, ਉਹ ਹਿੰਦੁਸਤਾਨ ਦਾ ਰਾਜਾ, ਉਹ ਔਰੰਗਜ਼ੇਬ ਬਾਦਸ਼ਾਹ ਜਿਹਦੀ ਕਬਰ ਹੈ, ਜਿਹਦੀ ਕਬਰ ਉੱਤੇ ਕੋਈ ਦੀਵਾ ਨਹੀਂ ਜਗਦਾ, ਤੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਤੇਗ ਬਹਾਦਰ ਦੀਆਂ ਯਾਦਾਂ 'ਚ, ਸਾਹਿਬਜ਼ਾਦਿਆਂ ਦੀਆਂ ਯਾਦਾਂ 'ਚ ਕਿੰਨੀਆਂ ਕੁ ਜੋਤਾਂ ਜਗਦੀਆਂ ਨੇ, ਕਿੰਨੇ ਕੁ ਗੁਰਦੁਆਰੇ ਨੇ, ਕਿੰਨੇ ਕੁ ਨਿਸ਼ਾਨ ਸਾਹਿਬ ਨੇ, ਕਿੰਨੇ ਕੁ ਦੀਵਾਨ ਲੱਗਦੇ ਨੇ, ਕਿੰਨੇ ਕੁ ਖੰਡ ਪਾਠ ਨੇ, ਕਿੰਨੇ ਕੁ ਲੰਗਰ ਨੇ, ਕਿੰਨੇ ਕੁ ਸਕੂਲ ਨੇ, ਕਿੰਨੇ ਕੁ ਕਾਲਜ ਬਣ ਚੁੱਕੇ ਨੇ। ਜੇ ਗਿਣਤੀ ਕਰੋਗੇ ਤੇ ਅਸੀਂ ਗਿਣਤੀ ਨਹੀਂ ਕਰ ਸਕਦੇ। ਇੱਕ ਦੀਵੇ ਦੀ ਕਿਹੜੀ ਗੱਲ ਹੈ? ਇੱਕ ਦੀਵੇ ਦੀ ਕੀ ਗੱਲ? ਧਿਆਨ ਦਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸੱਚ ਤੇ ਪਹਿਰਾ ਦਿੱਤਾ, ਤੇ ਜਿਨ੍ਹਾਂ ਦੇ ਪੱਲੇ ਸੱਚ ਆ, ਉਹਨਾਂ ਦੀ ਸਦਾ ਜੈ ਜੈਕਾਰ ਹੁੰਦੀ। ਇਹ ਗੱਲ ਹੈ, ਝੂਠ ਦੇ ਬੱਦਲ ਛਾ ਜਾਂਦੇ ਨੇ, ਬੱਦਲ ਛਾ ਜਾਂਦੇ ਆ ਪਰ ਥੋੜਾ ਚਿਹਰਾ ਫਿਰ ਪਾਸੇ ਹੋ ਜਾਣਗੇ, ਸੂਰਜ ਤੇ ਸਦਾ ਹੀ ਚਮਕਦਾ, ਬੱਦਲ ਕਦੇ ਆ ਗਏ ਚਲੇ ਗਏ ਆ ਗਏ ਚਲੇ ਗਏ, ਇਹ ਤੇ ਆਉਂਦੇ ਜਾਂਦੇ ਰਹਿੰਦੇ ਨੇ, ਪਰ ਸੂਰਜ ਦੀ ਚਮਕ ਜਿਹੜੀ ਹੈ ਉਹਨੂੰ ਬੱਦਲ ਖਤਮ ਨਹੀਂ ਕਰ ਸਕਦੇ, ਉਹਦੇ ਚਮਕਦਾ ਹੀ ਰਹਿੰਦਾ, ਥੋੜੇ ਚਿਰ ਵਾਸਤੇ ਭੁਲੇਖਾ ਪੈ ਸਕਦਾ। ਕੂੜਨ ਖੁੱਟੈ ਨਾਨਕ ਓੜਕ ਸੱਚ ਰਹੀ, ਜਿਹਨੇ ਕਮਾਈ ਕੀਤੀ ਜਿਹੜਾ ਸੱਚ ਤੇ ਖਲੋ ਗਿਆ, ਜਿਹਦੇ ਹਿਰਦੇ ਵਿੱਚ ਸੱਚ ਹੋਵੇ, ਜਿਹੜਾ ਸੱਚ ਤੇ ਅੜਦਾ ਹੋਵੇ, ਜਿਹੜਾ ਸੱਚ ਤੇ ਖੜਦਾ ਹੋਵੇ, ਉਹਦੀ ਇੱਕ ਨਾ ਇੱਕ ਦਿਨ ਜ਼ਰੂਰ ਜਿੱਤ ਹੁੰਦੀ ਹੈ ਤੇ ਸਾਡੇ ਸਾਹਮਣੇ ਹੋਈ ਹੈ। ਸਿੱਖ ਧਰਮ ਸੱਚ ਤੇ ਖੜਾ ਹੈ ਤੇ ਢਾਈ ਅਰਬ ਤੋਂ ਵੱਧ ਗਿਣਤੀ ਹਿੰਦੂਆਂ ਦੀ ਹੈ, ਢਾਈ ਅਰਬ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਹੈ, ਵਿੱਚ ਢਾਈ ਕਰੋੜ ਸਿੱਖ ਹੈ, ਸਿਰਫ ਢਾਈ ਕਰੋੜ। ਜੇ ਗਿਣਤੀ ਵੇਖੋਗੇ ਤੇ ਆਟੇ 'ਚ ਨਮਕ ਵਾਲੀ ਗੱਲ ਹੀ ਹੈ, ਆਟੇ 'ਚ ਲੂਣ ਵੀ ਨਹੀਂ ਜੇ ਗਿਣਤੀ ਵੇਖੋਗੇ, ਪਰ ਫਿਰ ਵੀ ਸਿੱਖ ਕੌਮ ਸਿੱਖ ਪੰਥ। ਮੈਂ ਬੜੀ ਵਾਰੀ ਸਟੇਜਾਂ ਤੇ, ਮੈਂ ਕੈਨੇਡਾ ਵਿੱਚ, ਇੰਗਲੈਂਡ ਵਿੱਚ, ਬਾਹਰਲੇ ਦੇਸ਼ਾਂ ਵਿੱਚ ਵੀ ਬੜੀ ਵਾਰੀ ਅਰਜ਼ ਕੀਤੀ ਆ, ਉੱਥੇ ਇੰਗਲੈਂਡ ਵਿੱਚ ਹਿੰਦੁਸਤਾਨ ਦਾ ਝੰਡਾ ਕੋਈ ਚਲਾ ਕੇ ਵਿਖਾਏ, ਸਾਡੇ ਹਿੰਦੁਸਤਾਨ ਦੇ ਲਾਲ ਕਿਲੇ ਤੇ ਕੋਈ ਇੰਗਲੈਂਡ ਦਾ ਝੰਡਾ ਚਲਾ ਕੇ ਵਿਖਾਏ, ਅਮੈਰੀਕਾ ਵਿੱਚ ਕੋਈ ਪਾਕਿਸਤਾਨ ਦਾ ਝੰਡਾ ਚਲਾ ਕੇ ਵਿਖਾਏ, ਪਾਕਿਸਤਾਨ ਵਾਲੇ ਅਮੈਰੀਕਾ ਵਾਲੇ ਪਾਕਿਸਤਾਨ ਵਿੱਚ ਜਾਂ ਇੰਡੀਆ ਵਿੱਚ ਜਾਂ ਕੈਨੇਡਾ ਵਿੱਚ ਆਪਣੇ ਦੇਸ਼ ਦਾ ਝੰਡਾ ਚਲਾ ਕੇ ਵਿਖਾਉਣ, ਨਹੀਂ ਚਲਾ ਸਕਦੇ। ਇੰਡੀਆ ਦੀ ਸਰਕਾਰ ਨਹੀਂ ਝੰਡਾ ਚਲਾ ਸਕਦੀ ਆਪਣਾ ਪਾਕਿਸਤਾਨ ਉੱਤੇ, ਇੰਡੀਆ ਦੀ ਸਰਕਾਰ ਨਹੀਂ ਝੰਡਾ ਚਲਾ ਸਕਦੀ ਆਪਣਾ ਅਮੈਰੀਕਾ ਉੱਤੇ, ਕੈਨੇਡਾ ਉੱਤੇ, ਅਮੈਰੀਕਾ ਵਾਲੇ ਨਹੀਂ ਝੰਡਾ ਚਲਾ ਸਕਦੇ ਆਪਣਾ ਪਾਕਿਸਤਾਨ ਉੱਤੇ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਨ, ਧੰਨ ਸਾਡਾ ਸਿੱਖ ਪੰਥ ਆ, ਗੁਰੂ ਨਾਨਕ ਦਾ ਬੀਜਿਆ ਬੀਜ ਅੱਜ ਐਡਾ ਪ੍ਰਫੁੱਲਤ ਹੋ ਚੁੱਕਿਆ। ਅੱਜ ਜਿੱਥੇ ਮਰਜ਼ੀ ਚਲੇ ਜਾਓ, ਭਾਵੇਂ ਅਮੈਰੀਕਾ, ਭਾਵੇਂ ਕੈਨੇਡਾ, ਭਾਵੇਂ ਇੰਗਲੈਂਡ, ਭਾਵੇਂ ਪਾਕਿਸਤਾਨ, ਭਾਵੇਂ ਅਫਗਾਨਿਸਤਾਨ, ਭਾਵੇਂ ਅਫਰੀਕਾ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਗੁਰੂ ਗੋਬਿੰਦ ਸਿੰਘ ਦੇ ਕੇਸਰੀ ਨਿਸ਼ਾਨ ਹਰ ਥਾਂ ਤੇ ਝੁੱਲ ਰਹੇ ਨੇ, ਹਰ ਥਾਂ।
ਸਤਿ ਸ੍ਰੀ ਅਕਾਲ।
ਇੱਕ ਗੱਲ ਧਿਆਨ 'ਚ ਰੱਖਿਓ, ਇਹ ਬਾਹਰੀ ਰਾਜ ਤੇ ਸਤਿਗੁਰੂ ਆਪ ਦੇ ਕੇ ਗਏ ਨੇ ਸਨ, ਆਪ ਜਿਹਦਾ ਰਾਜ ਝੰਡਾ ਉਸੇ ਦਾ ਚੁਲਦਾ। ਵੇਖਿਆ ਨੀ ਕਈ ਵਾਰੀ ਘਰਾਂ ਵਿੱਚ ਤੱਕੜੀ ਵਾਲਾ ਜਾਂ ਕੋਈ ਗੱਡੇ ਵਾਲਾ ਜਾਂ ਕੋਈ ਪੰਜੇ ਵਾਲਾ, ਚਲੋ ਹਾਥੀ ਵਾਲਾ, ਕੋਈ ਜਿੰਦੀ ਕੁੰਜੇ ਵਾਲਾ, ਕੋਈ ਵੀ ਲਾ ਲਓ, ਹੁਣ ਕਿੰਨੇ ਹੁੰਦੇ ਨੇ, ਕਈ ਵੋਟਾਂ ਲੈਣ ਨੂੰ ਮਗਰ ਮਗਰ ਫਿਰਦੇ ਨੇ, ਤੱਕੜੀ ਵਾਲੇ ਜਾਂ ਮੰਨ ਲਓ ਗੱਡੇ ਵਾਲਾ ਕੋਈ ਜਾਂ ਪੰਜੇ ਵਾਲਾ, ਕੋਈ ਵੀ ਲਾ ਲਓ, ਸਾਰੇ ਨਿਸ਼ਾਨ ਤੇ ਜਿਨ੍ਹਾਂ ਦਾ ਬੰਦਾ ਤੇ ਹਾਰ ਜਾਏ, ਉਹ ਤੇ ਮੁੰਡੇ ਨੂੰ ਕੋਈ ਵੀ ਰਾਤ ਪੈ ਗਈ ਚੁੱਪ ਕਰਕੇ ਨਾ ਆਪਣੇ ਤੱਕੜੀ ਵਾਲਾ ਝੰਡਾ ਲਾ ਲਿਆ ਥੱਲੇ ਜਾਂ ਗੱਡੇ ਵਾਲਾ ਲਾ ਲਿਆ ਥੱਲੇ, ਪੰਜੇ ਵਾਲਾ ਆਪਾਂ ਨੇ ਲਾਇਆ ਸੀ ਨਾ ਉੱਤੇ, ਉਹ ਲਾ ਕੇ ਲਿਆ ਥੱਲੇ, ਸ਼ਰਮ ਆ ਰਹੀ ਹੈ ਨਾ। ਤੇ ਜਿਨ੍ਹਾਂ ਦਾ ਜਿੱਤ ਜਾਏ ਉਹਦੇ ਨਿਸ਼ਾਨ ਝੁੱਲਦੇ ਨੇ, ਉਹ ਹੋਰ ਵੀ ਉੱਚਾ ਕਰ ਦਿੰਦਾ, ਲੋਕਾਂ ਨੂੰ ਪਤਾ ਲੱਗੇ ਸਾਡੇ ਵਾਲਾ ਜਿੱਤ ਗਿਆ ਉਮੀਦਵਾਰ। ਜਿਹਦੀ ਜਿੱਤ ਹੋਵੇ ਝੰਡੇ ਉਸੇ ਦੀ ਝੁੱਲਦੇ ਨੇ ਪਿਆਰਿਓ। ਜੇ ਮਹਾਰਾਜ ਦੀ ਸਦਾ ਜਿੱਤ ਰਹੀ ਆ, ਜੇ ਖਾਲਸਾ ਚੜ੍ਹਦੀ ਕਲਾ 'ਚ ਰਿਹਾ, ਜੇ ਅੱਜ ਖਾਲਸਾ ਅੱਗੇ ਆ ਨਾ, ਢਾਈ ਅਰਬ ਗਿਣਤੀ ਹੈ ਮੁਸਲਮਾਨਾਂ ਦੀ, ਮੱਕੇ ਦਾ ਹੱਜ ਕਰਨ ਮੁਸਲਮਾਨ ਜਾਂਦੇ ਨੇ, ਹੱਜ ਮਗਰੋਂ ਕਰਦੇ ਨੇ, ਪਹਿਲਾਂ ਗੁਰੂ ਨਾਨਕ ਦੀ ਖੜਾਮ ਨੂੰ ਢਾਈ ਅਰਬ ਮੁਸਲਮਾਨ ਮੱਥਾ ਟੇਕਦੇ ਨੇ। ਮੱਕੇ ਪਈ ਹੈ ਗੁਰੂ ਨਾਨਕ ਸਾਹਿਬ ਦੀ ਖੜਾਮ, ਤੇ ਮੱਕੇ ਦੇ ਵਿੱਚ ਕਹਿੰਦੇ ਨੇ ਖੜਾਮ ਨੂੰ ਮੱਥਾ ਪਹਿਲਾਂ ਟੇਕਣਗੇ, ਫਿਰ ਜਾ ਕੇ ਮੱਕੇ ਦਾ ਹੱਜ ਕਰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਖੜਾਮ ਨੂੰ ਅੱਜ ਅਰਬਾਂ ਬੰਦੇ ਪੂਜ ਰਹੇ ਨੇ, ਅਰਬਾਂ। ਇਹ ਸਿੱਖ ਧਰਮ ਭਾਵੇਂ ਕਿ ਸਾਡੀ ਗਿਣਤੀ ਥੋੜੀ ਆ, ਪਰ ਫਿਰ ਵੀ ਮਰ ਦੀ ਮਿਹਰ ਆ, ਕਾਂ ਗਿਆਰੀ ਬੜੀ ਆ, ਕਾਂ ਗਿਆਰੀ ਬੜੀ ਆ। ਜਿਹੜੇ ਅੰਮ੍ਰਿਤ ਛਕ ਚੁੱਕੇ ਨੇ, ਜਿਹੜੇ ਸਿੱਖ ਨੇ, ਉਹਨਾਂ ਵਿੱਚੋਂ ਵੀ ਜੇ ਕੱਚੇ ਲੱਭੋਗੇ ਤੇ ਬੜੇ ਲੱਭ ਜਾਣਗੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ, ਕਮਾਈ ਵਾਲੀਆਂ ਰੂਹਾਂ ਅੱਜ ਵੀ ਹੈਗੀਆਂ ਨੇ, ਪੰਥ ਦਰਦੀ ਅੱਜ ਵੀ ਹੈਗੇ ਨੇ, ਪਿਆਰ ਵਾਲੇ ਅੱਜ ਵੀ ਹੈਗੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸਲੀ ਮਹਿਣਿਆਂ 'ਚ ਜਿਹੜੇ ਸਪੁੱਤਰ ਨੇ, ਉਹ ਅੱਜ ਵੀ ਹੈਗੇ ਨੇ, ਜਿਨ੍ਹਾਂ ਦੇ ਕਰਕੇ ਸਾਡਾ ਪੰਥ ਅੱਜ ਖਲੋਤਾ ਹੈ। ਜਿਹੜੇ ਥੰਮ ਨੇ ਨਾ, ਉਹ ਇਹੋ ਜਿਹੇ ਹੈਗੇ ਆ ਬਿਰਲੇ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਜ਼, ਕਰੋੜਾਂ ਵਿੱਚ ਕਹਿੰਦੇ ਕੋਈ ਕੋਈ ਆ ਜਿਹਨੇ ਅੱਜ ਥੰਮ ਨੇ, ਜਿਨ੍ਹਾਂ ਦੇ ਥੰਮ ਹੋਣ ਕਰਕੇ, ਜਿਨ੍ਹਾਂ ਦੀਆਂ ਕਮਾਈਆਂ ਕਰਕੇ ਅੱਜ ਸਿੱਖ ਪੰਥ ਫਿਰ ਵੀ ਚੜ੍ਹਦੀ ਕਲਾ 'ਚ ਆ। ਆਹ ਸਾਡੇ ਨਿਸ਼ਾਨ ਸਭ ਤੇ ਬਹੁਤ ਛੋਟੇ ਆ, ਬਾਹਰਲੇ ਦੇਸ਼ਾਂ ਵਿੱਚ 170-70 ਫੁੱਟ ਦੇ ਨਿਸ਼ਾਨ, ਸਾਡੇ ਇੰਡੀਆ 'ਚ ਕੋਈ ਵੀ ਨਹੀਂ। ਸਾਡੇ ਤਖਤਾਂ ਤੇ ਨਿਸ਼ਾਨ ਸਾਹਿਬ ਜਿਹੜੇ ਨੇ ਨਾ, 100 ਫੁੱਟ ਦਾ, 125 ਫੁੱਟ ਦਾ 150 ਫੁੱਟ ਦਾ ਇਦੋਂ ਵੱਧ ਨਹੀਂ 170-180 ਫੁੱਟ ਦੇ ਨਿਸ਼ਾਨ ਸਾਹਿਬ ਜਿਹੜੇ ਨੇ ਬਾਹਰਲੇ ਦੇਸ਼ਾਂ ਵਿੱਚ ਝੁੱਲਦੇ ਨੇ ਕੋਈ ਖਿੱਚ ਨਹੀਂ ਉਹਨਾਂ ਨੂੰ ਪਾਈ ਉਹਨਾਂ ਨੇ ਉਹ ਇੱਕ ਬਟਨ ਨੱਪਦੇ ਆ ਨਿਸ਼ਾਨ ਸਾਹਿਬ ਸਾਰਾ ਹੀ ਥੱਲੇ ਆ ਜਾਂਦਾ ਉਹ ਚੋਲਾ ਚਾੜ ਦਿੰਦੇ ਆ ਸਾਰੀ ਸੇਵਾ ਕਰਦੇ ਆ ਦੂਜਾ ਨੱਪਦੇ ਆ ਫਿਰ ਉੱਪਰ ਚਲੇ ਜਾਂਦਾ ਹਵਾ ਦੇ ਵਿੱਚ ਝੂਲਦੇ ਨੇ ਨਿਸ਼ਾਨ ਸਾਹਿਬ ਕੋਈ ਉਹਨਾਂ ਨੇ ਖਿੱਚ ਨਹੀਂ ਲਾਈ ਕੋਈ ਤਾਰਾਂ ਨਹੀਂ ਕਸੀਆਂ ਬਾਜਾਂ ਵਾਲੇ ਦੇ ਨਿਸ਼ਾਨ ਸਾਹਿਬ ਅੱਜ ਬਾਹਰਲੇ ਦੇਸ਼ਾਂ ਵਿੱਚ ਵੀ ਝੁੱਲਦੇ ਨੇ ਜਿੱਥੇ ਜਿੱਥੇ ਖਾਲਸਾ ਗਿਆ ਬੜੀ ਕਿਰਪਾ ਹੈ ਇੱਕ ਗੁਰੂ ਇੱਕ ਥਾਂ 'ਤੇ ਬੈਠਾ ਦੂਜੇ ਥਾਂ 'ਤੇ ਨਹੀਂ ਲੋਕ ਜਾਂਦੇ ਨੇ ਸਪੈਸ਼ਲ ਦਰਸ਼ਨ ਕਰਨ ਜਾਣਗੇ ਕੋਈ 100 ਕਿਲੋਮੀਟਰ ਜਾਏਗਾ ਕੋਈ 500 ਕਿਲੋਮੀਟਰ ਜਾਏਗਾ ਕੋਈ 1000 ਕਿਲੋਮੀਟਰ ਜਾਏਗਾ ਧੰਨ ਗੁਰੂ ਗੋਬਿੰਦ ਸਿੰਘ ਮਰਦਾ ਸੀ ਪਿਆਰੇ ਉਹ ਕਿੱਥੇ ਦੇਣ ਦੇ ਸਕਦੇ ਆ ਇੱਥੇ ਐਸ ਭਾਗੀ ਕੇ ਪਿੰਡ 'ਚ ਦਰਸ਼ਨ ਕਰਨੇ ਨੇ ਇੱਥੇ ਕਰ ਲਓ ਮੋਗੇ ਜਾਓਗੇ ਮੋਗੇ ਕਰ ਲਓ ਜੇ ਤੁਸੀਂ ਤਰਨ ਤਾਰਨ ਸਾਹਿਬ ਜਾਓਗੇ ਉੱਥੇ ਦਰਸ਼ਨ ਕਰ ਲਓ ਅੰਮ੍ਰਿਤਸਰ ਜਾਓਗੇ ਉੱਥੇ ਦਰਸ਼ਨ ਕਰ ਲਓ ਪਾਕਿਸਤਾਨ ਚਲੇ ਜਾਓ ਉੱਥੇ ਦਰਸ਼ਨ ਕਰ ਲਓ ਅਫਗਾਨਿਸਤਾਨ 'ਚ ਚਲੇ ਜਾਓ ਗੁਰੂ ਸਾਡੇ ਤੋਂ ਪਹਿਲਾਂ ਬੈਠਾ ਉੱਥੇ ਇੱਥੇ ਛੱਡੋ ਤੁਸੀਂ ਅਮਰੀਕਾ ਚਲੇ ਜਾਓ ਕੈਨੇਡਾ ਚਲੇ ਜਾਓ ਸਾਡੇ ਤੋਂ ਪਹਿਲਾਂ ਸਾਡੇ ਸਤਿਗੁਰੂ ਉੱਥੇ ਪਹੁੰਚੇ ਦਰਸ਼ਨ ਕਰਨ ਵਾਲਾ ਬਾਣੀ ਗੁਰੂ ਤੇਰਾ ਉੱਥੇ ਵੀ ਹੈਗਾ ਹਰੇਕ ਥਾਂ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਜਾਓਗੇ ਉੱਥੇ ਹੀ ਤੁਹਾਨੂੰ ਦਰਸ਼ਨ ਦੇਣਗੇ ਦੁੱਖਾਂ ਸੁੱਖਾਂ ਵਿੱਚ ਅੱਜ ਸਤਿਗੁਰੂ ਆ ਰਹੇ ਨੇ ਬਾਪੂ ਚੜ੍ਹਾਈ ਕਰ ਗਿਆ ਲਿਆਓ ਸਤਿਗੁਰਾਂ ਨੂੰ ਮੁੰਡਾ ਜੰਮੇ ਲਿਆਓ ਸਤਿਗੁਰਾਂ ਨੂੰ ਖੰਡ ਪਾਠ ਕਰਾਈਏ ਲੰਗਰ ਲਾਈਏ ਬਾਪੂ ਚੜ੍ਹਾਈ ਕਰ ਗਿਆ ਲਿਆਓ ਸਤਿਗੁਰਾਂ ਨੂੰ ਤਖਤਾਂ ਤਾਜਾਂ ਦੇ ਮਾਲਕ ਜਿਨ੍ਹਾਂ ਨੂੰ ਕਰੋੜਾਂ ਸਿਰ ਰੋਜ਼ ਝੁਕਦਾ ਜਿਹੜੇ ਸੋਨੇ ਦੇ ਮੰਦਰਾਂ 'ਚ ਰਹਿਣ ਵਾਲੇ ਨੇ 36-36 ਪ੍ਰਕਾਰ ਦੇ ਭੋਜਨ ਦਾ ਰੋਜ਼ ਭੋਗ ਲੱਗਦਾ ਲਿਆਉਣ ਵਾਲਾ ਹੋਵੇ ਸਤਿਗੁਰੂ ਛੱਪਰੀ ਵਿੱਚ ਵੀ ਆ ਜਾਣਗੇ ਖਿਮਾ ਕਰਨਾ ਇਹਦੇ 'ਚ ਕਿਸੇ ਦੀ ਨਿੰਦਿਆ ਨਾ ਸਮਝ ਲਾ ਮੈਂ ਆਪਣੇ ਗੁਰੂ ਦੀ ਵਡਿਆਈ ਕਰ ਰਿਹਾ ਸਤਿਗੁਰਾਂ ਨੂੰ ਭਾਵੇਂ ਛੱਪਰੀ 'ਚ ਲੈ ਜਾਓ ਅੱਜ ਸਤਿਗੁਰੂ ਛੱਪਰੀ ਵਿੱਚ ਵੀ ਜਾਣਗੇ ਗੁਰੂ ਬੜੇ ਨੇ ਹੋ ਸਕਦਾ ਕਿਸੇ ਕਾਰਖਾਨਿਆਂ ਵਾਲਿਆਂ ਦੇ ਫਿਰ ਵੱਡੀਆਂ ਵੱਡੀਆਂ ਫੈਕਟਰੀਆਂ ਵਾਲਿਆਂ ਦੇ ਵੱਡੇ ਵੱਡੇ ਮਿਨਿਸਟਰਾਂ ਦੇ ਭਾਵੇਂ ਚਲੇ ਜਾਣ ਅੱਜ ਜਿਹੜੇ ਬੈਠੇ ਆਪਾਂ ਜਿਹੜੇ ਬੈਠੇ ਕੋਈ ਵੀ ਨਹੀਂ ਲਿਆ ਸਕਦਾ ਵੱਡੇ ਵੱਡਿਆਂ ਦੇ ਚਲੇ ਜਾਣਗੇ ਬਾਪੂ ਮਰੇ ਤੇ ਜਿਹੜਾ ਬੰਦਾ ਨਹੀਂ ਹਾਜ਼ਰ ਹੋਇਆ ਵਾਹਿਗੁਰੂ ਜਿਹੜਾ ਬੰਦਾ ਜਿਹੜਾ ਗੁਰੂ ਸਾਡੀ ਗਮੀ ਵਿੱਚ ਸ਼ਰੀਕ ਨਹੀਂ ਹੋਇਆ ਜਿਹੜਾ ਗੁਰੂ ਸਾਡੀ ਖੁਸ਼ੀ ਵਿੱਚ ਨਹੀਂ ਆ ਸਕਿਆ ਉਹਨੇ ਮਰਨ ਤੋਂ ਬਾਅਦ ਕਿੱਥੇ ਆ ਜਾਣਾ ਜਿਹੜਾ ਜਿਉਂਦਿਆਂ ਤੇ ਨਹੀਂ ਆਉਂਦਾ ਜਿਹੜਾ ਜਿਉਂਦਿਆਂ ਤੇ ਨਹੀਂ ਆਇਆ ਉਹਨੇ ਮਰੇ ਤੋਂ ਕਿੱਥੇ ਆਉਣਾ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਖਤਾਂ ਤਾਜਾਂ ਦੇ ਮਾਲਕ ਨੇ ਕੋਈ ਇਹ ਤੇ ਨਹੀਂ ਵੀ ਅੱਜ ਦੇ ਗੁਰੂਆਂ ਨੂੰ ਬਹੁਤੀ ਦੁਨੀਆ ਮੱਥਾ ਟੇਕਦੀ ਆ ਜਿੰਨਾ ਜਿੰਨੇ ਸਿਰ ਗੁਰੂ ਗ੍ਰੰਥ ਸਾਹਿਬਾਂ ਨੂੰ ਝੁਕਦੇ ਨੇ ਇੰਨੇ ਕਿਸੇ ਨੂੰ ਵੀ ਨਹੀਂ ਝੁਕਦੇ ਅੱਜ ਦੀ ਘੜੀ 'ਚ ਕਿਸੇ ਨੂੰ ਵੀ ਨਹੀਂ ਤੁਸੀਂ ਐਤਵਾਰ ਜਾਂ ਕਿਤੇ ਹੋਰ ਸਮਾਗਮ ਰੱਖਿਆ ਜਾਂਦਾ ਲੋਕ ਜਾਂਦੇ ਨੇ ਇਕੱਠ ਹੁੰਦਾ ਦੁਨੀਆ ਹੁੰਦੀ ਆ ਅੰਮ੍ਰਿਤਸਰ ਸਾਹਿਬ 24 ਘੰਟੇ ਕਿੰਨੀ ਸੰਗਤ ਆਉਂਦੀ ਆ ਜਿਵੇਂ ਇੱਥੇ 2 ਘੰਟੇ ਮੱਥਾ ਟਿਕਿਆ ਤੇ 4 ਕਿੱਲਿਆਂ ਦਾ ਪੰਡਾਲ ਭਰ ਗਿਆ ਨਾ ਦੋ ਘੰਟੇ ਮੱਥਾ ਟੇਕਣ ਨਾਲ 4 ਕਿੱਲਿਆਂ ਦਾ ਪੰਡਾਲ ਭਰ ਗਿਆ ਤੇ 24 ਘੰਟੇ ਇੰਨੀ ਸੰਗਤ ਲਗਾਤਾਰ ਮੱਥਾ ਟੇਕਦੀ ਹੈ ਜੇ 2 ਘੰਟਿਆਂ ਨਾਲ 4 ਕਿੱਲੇ ਦਾ ਪੰਡਾਲ ਭਰ ਗਿਆ 24 ਘੰਟੇ ਸੰਗਤ ਮੱਥਾ ਟੇਕਦੀ ਹੈ 50 ਕਿੱਲੇ 'ਚ ਪੰਡਾਲ ਲਾ ਲਓ ਉਹ ਵੀ ਛੋਟਾ ਪੈ ਜਾਣਾ ਇੰਨੀ ਸੰਗਤ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬਾਂ ਨੂੰ ਰੋਜ਼ ਮੱਥਾ ਟੇਕਦੀ ਹੈ ਹਰ ਰੋਜ਼ ਇਕੱਲੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਫਿਰ ਕਿੰਨੇ ਇਤਿਹਾਸਕ ਸਥਾਨ ਗਿਣੋ ਕਿੰਨੇ ਨੇ ਸਿੱਖ ਧਰਮ 'ਚ ਫਿਰ ਇੱਕ ਇੱਕ ਪਿੰਡ 'ਚ ਕਿੰਨੀ ਕਿੰਨੀ ਸੰਗਤ ਮੱਥਾ ਟੇਕਦੀ ਹੈ ਬਾਹਰਲੇ ਦੇਸ਼ਾਂ ਦਿੱਲੀ ਬੰਬੇ ਕਲਕੱਤੇ ਜਿੱਥੇ ਮਰਜ਼ੀ ਚਲੇ ਜਾਓ ਕਹਿਣ ਦਾ ਭਾਵ ਇਹ ਆ ਕਰੋੜਾਂ ਸਿੱਖ ਕਰੋੜਾਂ ਲੋਕ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਿਜਦੇ ਕਰਦੇ ਨੇ ਸਾਡਾ ਤੇ ਵੈਰਾਗ ਦਾ ਜਲ ਵਗੇ ਸਾਡੀਆਂ ਤੇ ਅੱਖਾਂ ਭਿੱਜੀਆਂ ਰਹਿਣ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਘਰ ਆਉਣ ਅਸੀਂ ਆਖੀਏ ਸੱਚੇ ਪਾਤਸ਼ਾਹ ਕਰੋੜਾਂ ਸਿਰ ਤੁਹਾਨੂੰ ਲੋਕ ਝੁਕਾਉਂਦੇ ਨੇ ਸੋਨੇ ਦਾ ਤੁਹਾਡਾ ਹਰਿਮੰਦਰ ਹੈ ਸੋਨੇ ਦੀਆਂ ਪਾਲਕੀਆਂ ਨੇ 125,000 ਦਾ ਰੁਮਾਲਾ ਰੋਜ਼ ਹਰਿਮੰਦਰ ਸਾਹਿਬ ਚੜ੍ਹਾਇਆ ਜਾਂਦਾ ਹੈ ਤੇ ਮਹਾਰਾਜ ਜੀ ਤੁਸੀਂ ਕਿੱਡੀ ਕਿਰਪਾ ਕੀਤੀ ਮੇਰੇ ਗਰੀਬ ਦੇ ਘਰ ਹੀ ਚਰਨ ਪਾ ਰਹੇ ਅਸੀਂ ਕਹੀਏ ਕਦੇ ਹੈ ਕੌਣ ਹੈ ਜੇ ਕਿਤੇ ਬਾਹਰੀ ਸਤਿਕਾਰ ਦੀ ਗੱਲ ਕਰੋਗੇ ਨਾ ਇਹ ਮੈਂ ਬਾਹਰੀ ਸਤਿਕਾਰ ਦੀ ਗੱਲ ਕਰਦਾ ਜੇ ਰੂਹਾਨੀਅਤ ਦੀ ਗੱਲ ਕਰੋਗੇ ਤੇ ਜਪਜੀ ਸਾਹਿਬ ਵਰਗੀ ਬਾਣੀ ਕੋਈ ਉਚਾਰਨ ਕਰਕੇ ਵਿਖਾ ਦੇ ਮੂਲ ਮੰਤਰ ਜਿਹੜਾ ਅਸੀਂ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਘੋਸੀ ਭੀ ਸੱਚ ਤੱਕ ਪੜ੍ਹਦੇ ਹਾਂ ਜੇ ਕਿਤੇ ਰੂਹਾਨੀਅਤ ਦੀ ਗੱਲ ਕਰੋਗੇ ਕੋਈ ਉਚਾਰਨ ਕਰਕੇ ਵਿਖਾਵੇ ਨਹੀਂ ਫਿਰ ਐਡਾ ਵੱਡਾ ਦਾਤਾ ਐਡਾ ਵੱਡਾ ਗੁਰੂ ਛੱਡ ਕੇ ਜੇ ਦਰ ਦਰ ਤੇ ਭਟਕਦੇ ਫਿਰੀਏ ਫਿਰ ਸਾਡੇ ਮਾੜੇ ਭਾਗ ਨੇ ਇੱਥੋਂ ਹੀ ਮੈਂ ਅਰਜ਼ ਸ਼ੁਰੂ ਕੀਤੀ ਸੀ ਬਈ ਜਾਗਤ ਜੋਤ ਜਪੈ ਨਿਸਬਸ ਏਕ ਬਿਨਾ ਮਨ ਨੈਕ ਨ ਅੰਨ
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ
ਭੂਲ ਨਾ ਮੰਨੈ
ਭੂਲ ਨਾ ਮੰਨੈ ਜਾਗਤ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜੀਏ ਭਾਈ ਇਹਦੇ ਨਾਲ ਹੀ ਸਾਡਾ ਪਾਰ ਉਤਾਰਾ ਹੋਣਾ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਨੇ ਦੋਵੇਂ ਦਿਨ ਹਾਜ਼ਰੀ ਭਰੀ ਆ ਸਭ ਤੋਂ ਪਹਿਲੀ ਬੇਨਤੀ ਤੇ ਇਹ ਆ ਕਿ ਲਗਭਗ ਢਾਈ ਘੰਟੇ ਤੋਂ ਦਾਸ ਹਾਜ਼ਰੀ ਭਰ ਰਿਹਾ ਹੈ ਆਪ ਪਿਆਰ ਵਿੱਚ ਬੈਠੇ ਹੋ ਤੇ ਕਈ ਪ੍ਰੇਮੀ ਇੱਦਾਂ ਦੇ ਵੀ ਨੇ ਜਿਹੜੇ ਦੋ ਘੰਟੇ ਪਹਿਲਾਂ ਆਏ ਨੇ ਕਈ ਢਾਈ ਘੰਟੇ ਤੋਂ ਬੈਠੇ ਨੇ ਕਈ ਤਿੰਨ ਘੰਟੇ ਤੋਂ ਬੈਠੇ ਨੇ ਕਈ ਇੱਦਾਂ ਦੇ ਵੀ ਵਿੱਚ ਨੇ ਜਿਹੜੇ ਛੇ ਛੇ ਘੰਟੇ ਤੋਂ ਇੱਥੇ ਬੈਠੇ ਨੇ ਛੇ ਛੇ ਘੰਟੇ ਤੋਂ ਚੌਂਕੜੇ ਮਾਰ ਕੇ ਲਾਹਾ ਲੈ ਰਹੇ ਨੇ ਹੁਣ ਇਹ ਸਮਾਂ ਰੋਜ਼ ਰੋਜ਼ ਨਹੀਂ ਆਉਣਾ ਇਹ ਸਰੀਰ ਨੇ ਇੱਕ ਦਿਨ ਖਤਮ ਹੋ ਜਾਣਾ ਆਉਣਾ ਸਭ ਤੇ ਬੁਢੇਪਾ ਵੀ ਆਉਣਾ ਵਾਰੀ ਆਉਣੀ ਹੈ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹੇ ਜਿੰਨਾ ਚਿਰ ਮਰਜ਼ੀ ਜਿਉਂਦੇ ਰਹੀਏ ਕੋਈ ਦਸ ਸਾਲ ਕੋਈ ਵੀਹ ਸਾਲ ਕੋਈ ਪੰਜਾਹ ਸਾਲ ਕੋਈ ਉਹੀ ਸੌ ਤੱਕ ਜਾਏਗਾ ਜੇ ਸੋ ਮਰਿਆ ਜੀਵਣਾ ਜੇ ਸੋ ਮਰਿਆ ਸਮਾਂ ਆਉਣਾ ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ ਖੇ ਇੱਕ ਦਿਨ ਖੇ ਹੋ ਜਾਣਾ ਸਰੀਰ ਨੇ ਇਹੋ ਤਨ ਹੋਏਗੋ ਭਸਮ ਕੀ ਢੇਰੀ ਇੱਕ ਦਿਨ ਇਹ ਸਰੀਰ ਨੇ ਰਾਖ ਦੀ ਢੇਰੀ ਬਣ ਜਾਣਾ ਹੈ ਕੀ ਹੈ ਦਸ ਬਾਲ ਤਨ ਵੀ ਸਰਵਣ ਤੀਸਾਂ ਕਾ ਸੁੰਦਰ ਕਹਾਵੇ ਚਾਲੀ ਸੀ ਪੁਰ ਹੋਏ ਪਚਾਸੀ ਪੱਗ ਖਿੱਸੈ ਸੱਠੀ ਕੇ ਬੜੇ ਪਾਵੇ ਸੱਤਰ ਕਾ ਮਤਹੀਣ ਅੱਸੀਹਾਂ ਕਾ ਵਿਵਹਾਰ ਨਾ ਪਾਵੇ ਨਾਵੇਂ ਕਾ ਸਹਿਜਾਸਣੀ ਮੂਲ ਨਾ ਜਾਣਾ ਅਪ ਬਲ ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ
ਧੌਲ ਹਰ
ਲਹਰ ਇਹ ਤੇ ਧੂਏ ਦਾ ਪਹਾੜ ਆ ਧੂਏ ਦਾ ਮਹਿਲ ਆ ਧੂੰਆਂ ਜਿਉਂ ਜਿਉਂ ਉੱਪਰ ਨੂੰ ਜਾਈ ਜਾਂਦਾ ਖਿਲਰੀ ਜਾਂਦਾ ਅਸੀਂ ਵੀ ਜਿਉਂ ਜਿਉਂ ਮੌਤ ਦੇ ਨੇੜੇ ਜਾਈ ਜਾਂਦੇ ਹਾਂ ਸਾਡਾ ਸਰੀਰ ਖਿਲਰੀ ਜਾਂਦਾ ਕਦੇ ਅੱਖਾਂ ਨੇ ਜਵਾਬ ਦੇਤਾ ਕਦੇ ਲੱਤਾਂ ਨੇ ਜਵਾਬ ਦੇਤਾ ਕਦੇ ਕੰਨਾਂ ਨੇ ਜਵਾਬ ਦੇਤਾ ਕਦੇ ਸਿਰ ਕੰਬਣ ਲੱਗ ਪਿਆ ਇੱਕ ਦਿਨ ਸਮਾਂ ਇਦਾਂ ਦਾ ਹੀ ਆਉਣਾ ਹੈ ਆਓ ਜ਼ਰਾ ਸਿਰਫ ਦੋ ਕੁ ਮਿੰਟ ਸਾਥ ਦੇਣਾ ਸਾਰੇ ਬੋਲਣਾ ਵੀ ਆ ਅੱਖਾਂ ਬੰਦ ਰੱਖਣੀਆਂ ਔਰ ਇੱਦਾਂ ਜਿੱਦਾਂ ਅਸੀਂ ਆਵਾਜ਼ ਮਾਰ ਰਹੇ ਹਾਂ ਕਿਸੇ ਨੂੰ ਪਿਆਰ ਵਿੱਚ ਹਿਰਦੇ ਤੋਂ ਵੈਰਾਗ ਵਿੱਚ ਆ ਕੇ ਵਜਦ ਵਿੱਚ ਆ ਕੇ ਸਾਰੀ ਸੰਗਤ ਜਰਾ ਪਿਆਰ ਨਾਲ ਸਾਥ ਦੇਣਾ ਦੋ ਮਿੰਟ ਚੁੜੀਏ ਕੀ ਪਤਾ ਲੱਗਦਾ ਕਈ ਵਾਰੀ ਗੱਡੀ ਸਟਾਰਟ ਨਾ ਹੋਵੇ ਧੱਕਾ ਦੇ ਦਿਓ ਇੱਕ ਵਾਰੀ ਸਟਾਰਟ ਹੋ ਜਾਂਦੀ ਫਿਰ ਸੈਂਕੜੇ ਕਿਲੋਮੀਟਰ ਚੱਲੀ ਜਾਂਦੀ ਆ ਪਈ ਕਈ ਵਾਰੀ ਸੰਗਤ ਵਿੱਚ ਆ ਕੇ ਜਿਨ੍ਹਾਂ ਦਾ ਸਿਮਰਨ ਦਾ ਅਭਿਆਸ ਸ਼ੁਰੂ ਹੋ ਜਾਣ ਫਿਰ ਉਹ ਚੱਲਣ ਹੀ ਲੱਗ ਪੈਂਦੇ ਰੋਜ਼ ਹੀ ਕਰਨ ਲੱਗ ਪੈਂਦੇ ਨੇ ਕਈ ਇੱਥੇ ਹੀ ਇੱਥੋਂ ਹੀ ਧੱਕਾ ਲੱਗਣਾ ਥੋੜ੍ਹਾ ਜਿਹਾ ਹੋਰ ਕਿੱਥੇ ਲੱਗੇਗਾ ਇੱਥੋਂ ਹੀ ਸਟਾਰਟ ਹੋਣਾ ਇੱਥੋਂ ਹੀ ਤੁਰਨਾ ਅਸੀਂ ਇਹ ਸੱਤ ਸੰਗਤ ਵਿੱਚੋਂ ਤੁਰਨਾ ਤੁਰ ਪਏ ਤੇ ਬਸ ਫਿਰ ਤੁਰਦੇ ਹੀ ਰਹਾਂਗੇ ਫਿਰ ਰੁਕਾਂਗੇ ਨਹੀਂ ਕਦੇ ਆਓ ਸਾਰੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਰੇ ਬੋਲੋ
ਵਾਹਿਗੁਰੂ ਵਾਹਿਗੁਰੂ
ਸਾਰੀ ਸੰਗਤ ਵਾਹ ਵਾਹ ਸਾਰੇ ਕਿਰਪਾ ਕਰੋ ਸਾਰੀ ਸੰਗਤ
ਵਾਹਿਗੁਰੂ 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 I do.